जवन काल सब जगत बनायो देव दैत जच्छन उपजायो आद अंत एक अवतारा सोई गुरु समझियो हमारा आद अंत एक अवतारा सोई गुरु समझियो हमारा। वाहिगुरु जी का खालसा, वाहिगुरु जी की फतेह। गरीब नवाज सतगुरु सर्व कला समरथ, खंडा ब्रह्मंडा दे मालक, गुप्त प्रगट सृष्टि दे रचनहार सतगुरु श्री गुरु ग्रंथ साहिब पातशाह जी दे पावन पवित्र चरणा विच अमृत वेले दीवान विच हाजरी भर के अकाल पुरख वाहिगुरु दी बख्शिश आप जी प्राप्त कर रहे हो। सतगुरु कलगीधर पातशाह जी दी उचारण कीती हुई पावन पवित्र बाणी चौपाई साहिब, जो के सतगुरां ने विपौर साहिब दी धरती ते उचारण कीती है, अज आपां इन्हां तीन संतां दी विचार 6, 7 और 8 नंबर विचारन दा यतन करांगे। गुरु गोबिंद सिंह सच्चे पातशाह जी ने इन्हां सारे ही छंदां विच कुछ देवतियां दा नाम वर्णन कीता है। वैसे सारी चौपाई साहिब जिहड़ी है रब अगे अरदास करदियां कही गई है, बेनती कीती गई। इह विच देवतियां दे नाम क्यों आए? क्योंकि जदों भी कोई धर्म दे मार्ग ते तुरदा है, एक रस्ता ठीक हुंदा है ते कई विचों आसे पासे भी निकलदे ने। बहुता संसार सीधे रस्ते ते नहीं तुरदा, क्योंकि उहदे ते मेहनत करनी पैंदी है। उह थोड़ा जिहा लंबा भी हुंदा है, उहदे ते ध्यान भी रखना पैंदा है, ठीक तुरना पैंदा। फिर की करदे ने लोक, उस राह दे किनारियां ते छोटियां छोटियां पगडंडियां नूं चुन लैंदे, क्योंकि उह छोटियां ने, जिन्ना तुरो तुर लो, नहीं तुरना बैठ जाओ। रब दा राह तुरन वाला है। इहदे विचों की पैदा होया इस धरती ते? क्योंकि जदों भी अकाल पुरख वाहिगुरु दी गल चली ते उन्हूं कहण वाले इस धरती ते अवतार भी आए, कोई देवते आए, कोई ऋषि आए, कोई पीर पैगंबर भी आए, भगत ब्रह्म ज्ञानी पैदा होए ने। तां जदों इस धरती ते पैदा होए, मुढ़ तों जिन्हां ने गल कीती उह ते इक रब दी सी कि इस सारियां नूं बनाउण वाला इको ही है। समां पा के की होया, लोकां ने सौखा रस्ता लभिया। रब नूं मन्नना ते इक कह लो अपने मन दी मौत करन दी रस्ते ते तुरन वाली गल है कि असी अपने मन नूं मारना। गुरु साहिब कहिंदे ने बाणी विच, बिन मन मूवे कैसे हर पाए। अपने आप दा मारन दा मतलब अपनी मर्जी नूं छड्डना, मारन दा मतलब शरीर मारना नहीं, होर कुछ मारना नहीं। ना ही इहदे अर्थ ने भी सिख सन्यासी होके किसी जंगल विच बैठ गया है, जां उहने कोई घर बार छड दिता है। इह भी नहीं कि उह शरीर दे रसां नूं पूर्ण तौर ते छड बैंदा। उहदे थोड़े जिहे लोक आप ही रब बनाउंदा जिहड़े इहदे तों पार जांदे ने। जिहड़े फिर इस शरीर दे अंदर रहिंदे आ, किनू मारना जिन्हों गुरु साहब ने कहा जो कोई गुरु के दसे मार्ग से सच दे मार्ग से तुरेगा तो ओदी शर्त पहली है अपनी मर्जी नू मारना। ते मर्जी की है, मैं एक दो दिन पहले ही इहदे उत्ते विचारिया। मर्जी शब्द बनिया मर्ज तो, गुरु साहब कहिंदे ने गुरु नानक देव जी कोल भाई लहना जी आउंदे ने जदों आए ते उन्होंने कहा मैनू कृपा करो मेरे ते रहम करो, हजूर ने कहा लहणिया कृपा दे वटे देना पएगा। की देना पएगा महाराज? कहिंदे अपने आप नू मारना पएगा। उन्होंने पूछा फिर मैं मर गया बाकी रहा की, मानेगा कौन सिखी नू? कहन लगे नहीं लैणिया मैं शरीर दे खत्म करन दी गल नहीं करदा, मैं जिंदगी दे खत्म करन दी गल नहीं करदा, मैं तेनू ए कह रहा भी अपनी मर्जी मार दे ते कृपा लै लै, ए सौदा है। मुल अदा करेगा ते हुणे लै। उन्हें कहा महाराज मर्जी की हुंदी? उन्होंने पूछा ते मर्जी शब्द जेड़ा है ना, ध्यान देना, मर्जी शब्द मर्ज तो बनया, मर्ज दे ते मर्ज शब्द मरीज तो बनया। मरीज दे अर्थ ने रोगी, जिन्हों कोई शरीर दा रोग है, कोई ताप है, किते दर्द है, किते कुछ ना कुछ है, उन्हों असी कहने आ फलाना मरीज है। कई बारी पूछने आ मरीज दा की हाल। मरीज शब्द बनया है मर्ज तो, मर्ज दा अर्थ है रोग, ते मर्जी अपनी करन वाला जेड़ा बंदा है वह रोगी है। उस रोग नू मारना गुरु ने। रोग केड़े ने? होमै रोग मानुक को दीना। गुरु ने इस मर्ज नू मारना, इस रोग नू मारना, मर्जी मारनी है गुरु ने। ता ही सतगुरु एक गल कहिंदे ने वे आ कार्ज कर सेवा कर, फिर कहिंदे ने सेवा करके तेनू की मिलेगा, तेरे अंदर ते शुद्ध है। फिर कहिंदे ने बाणी पढ़, फिर कहिंदे पढ़े सुने क्या होई? क्यों के बंदे दी मर्जी मारनी है, ओदी मैं नू तोड़ना है। ता मर्जी शब्द बनया मर्ज तो, मारन दा मतलब सी ते मैं बेनती कर रहा सी विषय वल रवां। सौखा है साध संगत देवतियां नू फुल चढ़ाउणे, कोई औखे नहीं। बाजार विच सड़क दे कंडे ते जाओ, दुकाना लगियां ने, 20 रुपये दिओ फुल खरीदो चढ़ा दिओ, की औखा है? औखा नहीं किसे देवते नू कितों लै के कपड़ा चढ़ाउणा, वह भी औखा नहीं, खरीदया जा सकदा। कोई भी गल औखी नहीं। रस्त पानी चढ़ा दिओ, चंगी गल है कि धर्म के मार्ग से यह चीजा, मैं इन्हों का विरोध नहीं कर रहा, यह ख्याल रखना, पर यह संपूर्ण धर्म नहीं हन। धर्म का पूर्णा है, पूर्णा अखर नहीं होंगे, पूर्णे होंगे जिन्हों के उत्ते कुछ होर लिखा जाना बाकी रह जाता है। असी पूर्णिया नू विद्या समझ लिया, असी इन्हों चीजा नू धर्म समझ लिया है, यह गलती कर ली। अद्धिया ने कहा पूरने चाहिए नहीं, पूजा चाहिए नहीं गुरु की, ना फुल चाहिए ने, ना चंगा रुमाला साहब चाहिए। वो कहते ने गुरु है कला ज्ञान ही है जी, अखरी ज्ञान है गुरु। धर्म एक पीटी है, एक कसरत है, करी जाओ, उठन बैठन की जाच सीख लो। इस तरह सतगुरु ने दसिया कि पूरने हन पहले कर्म जेड़े ने, प्यार नाल तुर के गुरुद्वारे आ, कुछ चढ़ा गुरु नू दे, कुछ लंगर पका, कुछ लंगर वरता, कुछ रस्त दे, कुछ सेवा कर, किसे थां नू धो, किसे थां ते मांजा फेर। ए सारे काम ने पूरने, पूरनिया तो बिना अखर नहीं लिखे जांदे। जे कोई लिखदा भी ते उहदा सारी उम्र लिखण दा तरीका गलत रहिंदा है। पूरने जरूरी ने, मर्यादा जरूरी है, पर पूरनिया नू विद्या समझ लैणा उहदे तों वी वड्डी एक ना समझी है, ते रस्ते विच खलोण वाली गल है। लोकां ने इस धरती ते आए हुए पैगंबरां नू ते पूजिया, जेड़ा उन्हां ने पैगाम दिता उहदे वल कोई ध्यान नहीं दिता। गुरु ग्रंथ साहिब पातशाह जी पूरे गुरु ने, क्यों? रब दा पैगाम है सारा सुनिया, 10 पातशाहियां ने दिता है, भगतां ने दिता है। ਸੁਨੇਹਾ ਲੈ ਕੇ ਆਏ, ਤਾਂ ਹੀ ਪੈਗੰਬਰ ਸ਼ਬਦ ਵਰਤਿਆ ਗਿਆ ਰੱਬ ਦੇ ਪਿਆਰਿਆਂ ਵਾਸਤੇ। ਗੁਰੂ ਨਾਨਕ ਸਾਹਿਬ ਕੁਝ ਲੈ ਕੇ ਆਏ, ਇੱਥੇ ਰੱਖ ਦਿੱਤਾ ਤੇ ਐਸੇ ਢੰਗ ਨਾਲ ਸਾਡੇ ਸਾਹਮਣੇ ਰੱਖ ਦਿੱਤਾ ਕਿ ਜੁਗੋ ਜੁਗ ਅਟਲ ਕਰ ਦਿੱਤਾ ਉਸ ਗਿਆਨ। ਮੈਂ ਬੇਨਤੀ ਕਰ ਰਿਹਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਤਿੰਨ ਸ਼ੰਤਾਂ ਦੇ ਵਿੱਚ ਇੱਕ ਗੱਲ ਤੇ ਜ਼ੋਰ ਦੇ ਰਹੇ ਨੇ, ਕਿਉਂਕਿ ਇਹ ਬਾਣੀ ਉਚਾਰਨ ਦਾ ਸਮਾਂ ਉਹ ਹੈ ਜਦੋਂ ਸਤਿਗੁਰੂ ਇੱਕ ਹਿੰਦੂ ਸਮਾਜ ਦੇ ਵਿੱਚੋਂ ਸਿੱਖੀ ਪੈਦਾ ਕਰ ਰਹੇ ਨੇ। ਖਿਆਲ ਰੱਖਣਾ, ਸੌਖੀ ਗੱਲ ਨਹੀਂ ਹੈ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਬਹੁਤੀ ਦੇਵਤਿਆਂ ਦੀ ਗੱਲ ਨਾ ਹੋਵੇ, ਇਹ ਗੱਲ ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸ ਪਾਤਸ਼ਾਹਾਂ ਦੀ ਗੱਲ ਜ਼ਿਆਦਾ ਹੋਵੇ, ਭਗਤਾਂ ਦੀ ਗੱਲ ਜ਼ਿਆਦਾ ਹੋਵੇ, ਸਿੱਖ ਜਿਨ੍ਹਾਂ ਨੇ ਸਿੱਖੀ ਕਮਾਈ ਉਹਨਾਂ ਦੀ ਵਿਆਖਿਆ ਹੋਵੇ, ਪਰ ਇਹ ਤੇ ਕਦੀ ਖਿਆਲ ਕਰੋ ਉਹ ਗੁਰੂ ਕਿੰਨੇ ਵੱਡੇ ਤੇ ਸਿਆਣੇ ਸਨ ਜਿਨ੍ਹਾਂ ਨੇ ਜਨੇਊ ਪਾਉਣ ਵਾਲਿਆਂ ਦੇ ਗਲ ਵਿੱਚ ਗਾਤਰੇ ਪਵਾਉਣੇ ਸਨ, ਸੌਖਾ ਨਹੀਂ ਸੀ ਕੰਮ। ਔਰ ਇਹ ਵੀ ਸਿਧਾਂਤ ਕਾਇਮ ਰੱਖਣਾ ਸੀ ਕਿ ਧੱਕੇ ਨਾਲ ਉਹਨਾਂ ਨੂੰ ਨਹੀਂ ਕਹਿਣਾ ਵੀ ਤੁਸੀਂ ਆਪਣਾ ਜਨੇਊ ਲਾਓ, ਇਹ ਉਹਨਾਂ ਦਾ ਤਰੀਕਾ ਸੀ। ਸਿਰਫ ਉਹਨਾਂ ਨੇ ਇਹ ਨਹੀਂ ਸੀ ਕਹਿਣਾ ਕਿ ਤੁਸੀਂ ਤੀਰਥ ਤੇ ਚੱਲੇ ਹੋ, ਪਾਪੀ ਹੋ, ਅਪਰਾਧੀ, ਇਹ ਵੀ ਨਹੀਂ ਸੀ ਕਹਿਣਾ, ਪਰ ਇਹ ਦੱਸਣਾ ਸੀ ਗੁਰੂ ਪੂਰੇ ਦਾ ਸ਼ਬਦ ਤੀਰਥ ਹੈ, ਬਾਣੀ ਤੀਰਥ ਹੈ, ਇਹਦੇ ਉੱਤੇ ਨਹਾਓ, ਇਹਦੇ ਉੱਤੇ ਇਸ਼ਨਾਨ ਕਰੋ। ਬੜਾ ਬਰੀਕ ਮਸਲਾ ਸੀ, ਉਹਨੂੰ ਠੀਕ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਉਹਨਾਂ ਦੇਵਤਿਆਂ ਦੀਆਂ ਗੱਲਾਂ ਕੀਤੀਆਂ, ਉਹਨਾਂ ਦੇਵੀਆਂ ਦੀਆਂ, ਰਿਸ਼ੀਆਂ ਦੀਆਂ, ਮੁਨੀਆਂ ਦੀਆਂ ਗੱਲਾਂ ਕਰਨੀਆਂ ਪਈਆਂ, ਕਿਉਂਕਿ ਜਿਹੜਾ ਸਮਾਜ ਦਸ ਪਾਤਸ਼ਾਹੀਆਂ ਦੇ ਦੁਆਲੇ ਇਕੱਠਾ ਹੋ ਕੇ ਆ ਰਿਹਾ ਸੀ, ਮੁੱਦਤਾਂ ਤੋਂ ਉਹਨਾਂ ਦੇ ਪੂਰਵਜ ਦੇਵਤਿਆਂ ਦੀ ਪੂਜਾ ਕਰਦੇ ਰਹੇ ਸਨ, ਉਹਨਾਂ ਨੂੰ ਢਾਲਣਾ, ਉਹਨਾਂ ਨੂੰ ਇੱਕ ਨਾਲ ਜੋੜਨਾ ਸੌਖੀ ਗੱਲ ਨਹੀਂ ਸੀ। ਅਸੀਂ ਤੇ ਅੱਜ ਇੱਕ ਨਾਲ ਜੁੜਨ ਵਾਲਿਆਂ ਨੂੰ ਵੀ ਇੱਕ ਨਾਲ ਜੋੜ ਨਹੀਂ ਸਕੇ, ਅਸੀਂ ਤੇ ਇੰਨੀ ਨਲਾਇਕੀ ਵਿੱਚ ਚਲੇ ਗਏ ਕਿ ਜਿਹੜੇ ਬਾਣੀ ਪੜਨ ਵਾਲੇ ਨੇ ਉਹਨਾਂ ਨੂੰ ਵੀ ਇੱਕ ਨਾਲ ਗੱਲ ਨਹੀਂ, ਇੱਕ ਨਾਲ ਨਹੀਂ ਜੋੜ ਸਕੇ। ਇਹ ਗੁਰੂ ਕਿੰਨੇ ਮਹਾਨ ਸਨ ਜਿਨ੍ਹਾਂ ਨੇ 33 ਕਰੋੜ ਦੇਵਤੇ ਪੂਜਣ ਵਾਲਿਆਂ ਦੇ ਅੰਦਰ ਇੱਕ ਦੀ ਯਾਦ ਪੈਦਾ ਕਰ ਦਿੱਤੀ, ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੱਤਾ। ਇਹ ਤਿੰਨ ਦੇਵਤੇ ਨੇ ਜਿਨ੍ਹਾਂ ਦੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਰਦੇ ਹੋਏ ਕਹਿ ਰਹੇ ਨੇ, ਜਿਹੜੇ ਕੋਲ ਆਉਂਦੇ ਸਨ, ਜਿਨ੍ਹਾਂ ਨੂੰ ਚੌਪਾਈ ਸਾਹਿਬ ਪੜ੍ਹਾਉਣੀ ਸੀ, ਉਹਨਾਂ ਵਿੱਚੋਂ ਬਹੁਤੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਦੇ ਪੂਜਕ ਸਨ। ਹਜ਼ੂਰ ਨੇ ਕਿਹਾ, ਇੱਥੇ ਇਹ ਨਹੀਂ ਕਿਹਾ ਕਿ ਸ਼ਿਵਜੂ, ਬ੍ਰਹਮਾ ਜਾਂ ਵਿਸ਼ਨੂੰ ਗਲਤ ਨੇ, ਕੋਈ ਸ਼ਬਦ ਨਹੀਂ ਆਇਆ ਵਿੱਚ, ਬਸ ਇੱਕ ਗੱਲ ਕਹੀ, ਇਹਨਾਂ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ, ਤੁਸੀਂ ਦੱਸੋ ਇਹਨਾਂ ਨੂੰ ਬਣਾਉਣ ਵਾਲਾ ਪਹਿਲਾਂ ਸੀ ਕਿ ਜਿਹੜੇ ਬਣੇ ਨੇ ਉਹ ਪਹਿਲਾਂ ਸਨ। ਤਰਕ ਸੀ ਨਾ, ਗਿਆਨ ਸੀ, ਤਰਕ ਇੰਨਾ ਵੱਡਾ ਕਿ ਅਗਲੇ ਮਨੁੱਖ ਨੂੰ ਨਾ ਤੇ ਗਲਤ ਬੋਲਿਆ, ਨਾ ਉਹਦੇ ਵਿਸ਼ਵਾਸ ਦੇ ਉੱਤੇ ਹਥੌੜਾ ਮਾਰਿਆ ਕਿਤੇ, ਨਾ ਉਹਨੂੰ ਕਿਹਾ ਵੀ ਤੂੰ ਉਹਨੂੰ ਛੱਡ ਕੇ ਸਾਡੇ ਕੋਲ ਆ, ਕੁਝ ਨਹੀਂ ਕਿਹਾ, ਇੱਕ ਜਵਾਬ ਮੰਗਿਆ ਦੇਵਤਿਆਂ ਨੂੰ, ਮੰਨਣ ਵਾਲਿਆਂ ਨੂੰ ਕਿਹਾ, ਭਾਈ ਮੈਂ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਕਿਹਨੂੰ ਪੂਜਣਾ ਤੇ ਕਿਹਨੂੰ ਛੱਡਣਾ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਬ੍ਰਹਮਾ ਪਹਿਲਾਂ ਸੀ ਕਿ ਰੱਬ ਪਹਿਲਾਂ ਸੀ, ਬ੍ਰਹਮਾ ਨੂੰ ਬਣਾਇਆ ਕਿਹਨੇ? ਇਹ ਵਿਚਾਰ ਭਗਤ ਕਬੀਰ ਜੀ ਨੇ ਆਪਣੇ ਬਚਨਾਂ ਵਿੱਚ ਕਿਹਾ ਹੈ। ਉਹ ਕਹਿੰਦੇ ਨੇ ਬ੍ਰਹਮਾ ਵੱਡਾ ਕਿ ਜਾਸ ਉਪਾਇਆ, ਬ੍ਰਹਮਾ ਵੱਡਾ ਹੈ ਕਿ ਜਿਹਨੇ ਬ੍ਰਹਮੇ ਨੂੰ ਪੈਦਾ ਕੀਤਾ ਉਹ ਵੱਡਾ ਹੈ, ਵੇਦ ਵੱਡਾ ਕਿ ਜਹਾਂ ਤੇ ਆਇਆ, ਵੇਦ ਵੱਡੇ ਨੇ ਕਿ ਜਿੱਥੋਂ ਵੇਦ ਆਏ ਨੇ ਜਿਸ ਨਾਮ ਵਿੱਚੋਂ, ਉਹ ਨਾਮ ਵੱਡਾ ਹੈ, ਉਹ ਸ਼ਬਦ ਵੱਡਾ ਹੈ, ਉਹ ਸ਼ਬਦ ਗੁਰੂ ਵੱਡਾ ਹੈ ਕਿ ਵੇਦ ਵੱਡੇ ਨੇ ਜਿੱਥੋਂ ਸਾਰੇ ਵੇਦ ਬਣੇ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਉਹ ਸ਼ਬਦ ਵੱਡਾ ਹੈ ਕਿ ਵੇਦ ਵੱਡੇ ਨੇ। ਕਹੋ ਕਬੀਰ ਹੋਂ ਭਇਆ ਉਦਾਸ, ਫਿਰ ਤੀਰਥਾਂ ਤੇ ਜਾਣ ਵਾਲਿਆਂ ਨੂੰ ਪੁੱਛਿਆ, ਕਹਿਣ ਲੱਗੇ ਤੀਰਥ ਵੱਡਾ ਕਿ ਹਰ ਕਾ ਦਾਸ। ਜਵਾਬ ਦਿਓ ਇਹਦਾ, ਤੀਰਥ ਤੇ ਜਾਣ ਵਾਲੇ ਤੁਸੀਂ ਦੱਸੋ ਤੀਰਥ ਬਣਾਇਆ ਕਿਹਨੇ? ਇਹ ਤੇ ਸਧਾਰਨ ਪਾਣੀ ਸੀ, ਸਧਾਰਨ ਨਦੀ ਸੀ ਇੱਕ, ਉਹ ਹੀ ਪਾਣੀ ਜਿਹੜਾ ਸਾਰੀ ਜ਼ਮੀਨ ਥੱਲੇ ਉਹ ਹੀ ਇਸ ਤੀਰਥ ਵਿੱਚ ਸੀ। ਇਸ ਗੱਲ ਦਾ ਜਵਾਬ ਦਿਓ ਕਿ ਇਸ ਤੀਰਥ ਦੇ ਪਾਣੀ ਵਿੱਚ ਵਿਸ਼ੇਸ਼ਤਾ ਕਿੱਥੋਂ ਆਈ ਹੈ? ਇਹਦੇ ਵਿੱਚ ਵਿਸ਼ੇਸ਼ਤਾ ਆਈ, ਕੋਲੋਂ ਕੋਈ ਲੰਘ ਗਿਆ ਰੰਗਿਆ ਹੋਇਆ, ਗੁਜ਼ਰਿਆ ਸੀ ਵੈਸੇ ਹੀ, ਕਿਤੇ ਪੁਲ ਨਾ ਹੋਵੇਗਾ ਨਦੀ ਦੇ ਉੱਤੋਂ, ਪੁਲ ਨਹੀਂ ਸੀ ਉਹਨਾਂ ਦਿਨਾਂ ਵਿੱਚ, ਮਜਬੂਰਨ ਉਹਨੂੰ ਆਪਣੇ ਕੱਪੜੇ ਟੁੰਗ ਕੇ ਇਸ ਨਦੀ ਵਿੱਚੋਂ ਲੰਘਣਾ ਪਿਆ, ਤੇ ਜਦੋਂ ਇਸ ਸਧਾਰਨ ਨਦੀ ਵਿੱਚੋਂ ਆਪਣੇ ਕੱਪੜੇ ਟੁੰਗ ਕੇ ਲੰਘਿਆ, ਉਹਦੇ ਪੈਰਾਂ ਨੂੰ ਛੂ ਗਈ ਨਦੀ ਤੇ ਨਦੀ ਬਣ ਗਈ ਤੀਰਥ। ਕਿਹਦੇ ਕਰਕੇ ਬਣੀ ਹੈ? ਔਰ ਉਹ ਵਿਅਕਤੀ ਕੌਣ ਹੈ? ਉਹ ਕੋਈ ਮਾਸ ਦੀ ਉਪਮਾ ਨਹੀਂ ਕਰ ਰਹੇ, ਉਹ ਕਿਉਂ ਵੱਡਾ ਹੋ ਗਿਆ? ਉਹਦੇ ਵਿੱਚ ਨਾਮ ਵਸਿਆ, ਉਹਦੇ ਵਿੱਚ ਸ਼ਬਦ ਵਸਿਆ, ਉਹਦੇ ਵਿੱਚ ਪਰਮਾਤਮਾ ਦੀ ਯਾਦ ਵਸੀ ਹੈ। ਫਿਰ ਇਹ ਦੱਸੋ ਵੀ ਤੀਰਥ ਵੱਡਾ ਹੈ ਕਿ ਉਹ ਮਨੁੱਖ ਜਿਹਦੇ ਵਿੱਚ ਨਾਮ ਵਸਿਆ ਉਹ ਵੱਡੇ ਨੇ? ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ? ਕੌਣ ਵੱਡਾ ਹੈ? ਸਾਨੂੰ ਇਹ ਨਹੀਂ ਅਜੇ ਤੱਕ ਪਤਾ ਲੱਗਾ ਵੱਡਾ ਕੌਣ ਹੈ, ਫਿਰ ਅਸੀਂ ਵੱਡੇ ਕਿਵੇਂ ਹੋਵਾਂਗੇ? ਸਾਨੂੰ ਅਜੇ ਤੱਕ ਤਾਂ ਇਹ ਨਹੀਂ ਸਮਝ ਆਈ ਕਿ ਕੌਣ ਵੱਡਾ, ਵੱਡਾ ਕੌਣ ਹੈ? ਬਹੁਤੇ ਅਸੀਂ ਕਹਿੰਦੇ ਹਾਂ ਮਾਇਆ ਵਡਿਆਈ, ਅੱਗੇ ਸ਼ਬਦ ਆਉਂਦਾ ਕੌਣ ਵੱਡਾ, ਇੱਥੇ ਕੁਐਸਚਨ ਚਿੰਨ ਹੈ। ਫਿਰ ਗੁਰੂ ਸਾਹਿਬ ਕਹਿੰਦੇ ਮਾਇਆ ਵਡਿਆਈ, ਇਹ ਵੀ ਕੁਐਸਚਨ, ਕੀ ਮਾਇਆ ਨਾਲ ਮਨੁੱਖ ਵੱਡਾ ਹੁੰਦਾ? ਇਹ ਠੀਕ ਹੈ ਮਾਇਆ ਦੇ ਜ਼ੋਰ ਨਾਲ ਆਦਮੀ ਹਰ ਇੱਕ ਖਿੱਤੇ ਦੇ ਵਿੱਚ ਆਪਣੇ ਜੀਵਨ ਦੀ ਬਾਹਰੀ ਸਪੀਡ ਨੂੰ ਵਧਾ ਲੈਂਦਾ ਹੈ, ਭੁਲੇਖੇ ਪਾ ਸਕਦਾ, ਕਿਉਂਕਿ ਮਾਇਆ ਦੇ ਅਰਥ ਹੀ ਭੁਲੇਖਾ ਹੈ। ਮਾਇਆ ਦੇ ਅਰਥ ਨੇ ਜਿਹਨੂੰ ਜਿਹਦਾ ਪਤਾ ਨਾ ਲੱਗੇ, ਅਸਲੀਅਤ ਦੀ ਸਮਝ ਨਾ ਆਵੇ, ਜੋ ਮਨੁੱਖ ਮਾਇਆ ਨੂੰ ਵਰਤ ਕੇ ਕਿਸੇ ਖਿੱਤੇ ਵਿੱਚ ਅੱਗੇ ਵਧਿਆ, ਉਹ ਆਪ ਤੇ ਦੂਜਿਆਂ ਨੂੰ ਸੋਚਦਾ ਮੈਂ ਪਰਦਾ ਪਾ ਕੇ ਭੁਲੇਖੇ ਵਿੱਚ ਪਾ ਲਵਾਂਗਾ, ਪਰ ਉਹ ਖੁਦ ਉਹਦੇ ਭੁਲੇਖੇ ਵਿੱਚ ਫਸ ਗਏ। ਮਾਇਆ ਦੇ ਅਰਥ ਹੀ ਨੇ ਭੁਲੇਖਾ। ਕੌਣ ਵੱਡਾ? ਮਾਇਆ ਵਡਿਆਈ, ਇਹ ਤੇ ਸੰਸਾਰ ਦੀ ਗੱਲ ਕੀਤੀ, ਫਿਰ ਆਪਣੀ ਗੱਲ ਕਈ ਕਹਿਣ ਲੱਗੇ ਨਹੀਂ ਕੋਈ ਵੱਡਾ ਨਹੀਂ, ਨਾ ਮਾਇਆ ਨਾਲ ਕੋਈ ਵੱਡਾ ਹੁੰਦਾ। ਕਹਿਣ ਲੱਗੇ ਸੋ ਵੱਡਾ ਜਿਨ ਰਾਮ ਲਿਵਲਾਈ, ਉਹ ਵੱਡਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਇਹ ਦੱਸਣਾ ਚਾਹੁੰਦੇ ਨੇ, ਦੇਵਤੇ ਵੱਡੇ ਨਹੀਂ ਹਨ, ਬਣਾਏ ਗਏ ਨੇ ਕਿਸੇ ਵੱਲੋਂ, ਉਹ ਕੌਣ ਹੈ ਉਹਦੀ ਗੱਲ ਇੱਥੇ ਕਰ ਰਹੇ ਨੇ, ਕਿੰਨਾ ਨੇ, ਕਿਸਨੇ ਬਣਾਇਆ। ਹੁਣ ਇੱਥੇ ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਨੇ ਇੱਥੇ ਇੱਕ ਬਚਨ ਕੀਤਾ, ਕਾਲ ਜਾਪ ਸਾਹਿਬ ਵਿੱਚ ਵੀ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਾਰ ਵਾਰ ਕਾਲ ਸ਼ਬਦ ਵਰਤਿਆ ਗਿਆ। ਕਾਲ ਸ਼ਬਦ ਕਈ ਵਾਰੀ ਆਇਆ ਔਰ ਜਿੰਨਾ ਕੁ ਮੈਂ ਪੜ੍ਹਿਆ, ਤਿੰਨ ਕੁ ਪ੍ਰਕਾਰ ਦਾ ਕਾਲ ਲਿਖਿਆ ਹੋਇਆ ਹੈ। ਕਾਲ ਨੂੰ ਤਿੰਨ ਚੀਜ਼ਾਂ ਨਾਲ ਜੋੜਿਆ ਗਿਆ, ਇੱਕ ਕਾਲ ਮੌਤ, ਉਹਨੂੰ ਵੀ ਕਾਲ ਕਹਿੰਦੇ ਨੇ। ਇੱਕ ਕਾਲ ਦੇ ਅਰਥ ਨੇ ਸਮਾਂ, ਜਿਵੇਂ ਹੁਣ 8 ਵਜੇ ਨੇ, 9 ਵਜੇ ਨੇ, 10, 11, ਇਹ ਕਾਲ ਦੂਸਰਾ ਹੈ। ਇੱਕ ਕਾਲ ਤੀਸਰਾ ਹੈ, ਉਹ ਇਹਨਾਂ ਦੋਵਾਂ ਤੋਂ ਉੱਚਾ, ਉਹਦੀ ਗੱਲ ਕਰ ਰਹੇ ਨੇ ਇੱਥੇ। ਇੱਥੇ ਮੌਤ ਦੇ ਅਰਥ ਨਹੀਂ ਹਨ, ਇੱਥੇ ਸਮੇਂ ਦੇ ਅਰਥ ਨਹੀਂ ਹਨ, ਕਿਉਂਕਿ ਉਹ ਪਹਿਲੇ ਵੀ ਕਾਲ ਨੇ। ਤੁਸੀਂ ਬਾਣੀ ਪੜ੍ਹੋ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਵਧਿਕ ਜਿਉਂ, ਕਹੋ ਕਵਣ ਵਿਧ ਕੀਜੈ। ਉੱਥੇ ਕਾਲ ਦੇ ਅਰਥ ਨੇ ਮੌਤ। ਕਬੀਰ ਜੀ ਕਹਿੰਦੇ ਨੇ ਮੌਤ ਦਾ ਕਾਲ ਦਾ ਸ਼ਿਕਾਰੀ ਹੱਥ ਵਿੱਚ ਰੱਸੀ ਲੈ ਕੇ ਤੇਰੇ ਪਿੱਛੇ ਪਿਆ ਘੁੰਮਦਾ, ਜਿੱਦਣ ਦਾ ਤੂੰ ਜਨਮ ਲਿਆ ਹੈ। ਤੂੰ ਹੋਰ ਇੱਛਾ ਵਿੱਚ ਜੀਵੀ ਜਾ ਰਿਹਾ ਹੈ ਕਿ ਮੈਂ ਉਹਨੂੰ ਪਾ ਲਵਾਂਗਾ, ਉਸ ਨੂੰ ਪਾ ਲਵਾਂਗਾ। ਉਹ ਸ਼ਿਕਾਰੀ ਤੇਰੇ ਪਿੱਛੇ ਫਿਰ ਰਿਹਾ, ਉਹ ਵੇਖਦਾ ਵੀ ਕਿੱਦਣ ਇਹਦਾ ਸਮਾਂ ਪੂਰਾ ਹੋਵੇ ਤੇ ਮੈਂ ਰੱਸੀ ਇਹਦੇ ਗਲ ਵਿੱਚ ਪਾਵਾਂ। ਉਹ ਇਸ ਉਡੀਕ ਵਿੱਚ, ਉਹਦੀ ਇੱਛਾ ਹੋਰ ਹੈ, ਤੇਰੀ ਇੱਛਾ ਹੋਰ ਹੈ। ਉੱਥੇ ਕਾਲ ਨੂੰ ਕਿਹਾ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਇਹ ਕਾਲ ਹੈ, ਸਮਾਂ ਹੈ, ਵੰਡ ਹੈ ਸਮੇਂ ਦੀ, ਇਹਨੂੰ ਵੀ ਕਾਲ ਕਿਹਾ। ਇੱਕ ਦੂਸਰਾ ਹੈ, ਉਹਨੂੰ ਕਹਿੰਦੇ ਨੇ ਕਾਲ ਦੇ ਅਰਥ ਨੇ ਮੌਤ। ਕਾਲ ਦੇ ਅਰਥ ਇੱਥੇ ਮੌਤ ਨੇ, ਜਿਹੜੀ ਮੈਂ ਪਹਿਲਾਂ ਕਿਹਾ। ਕਾਲ ਦੇ ਅਰਥ ਸਮਾਂ ਵੀ ਹੈ। 10 ਬਾਲਤਨ 20 ਰਵਨ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 85 ਪੱਗ ਖਿਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਨ, 80 ਹਾਂ ਕਾ ਵਿਵਹਾਰ ਨਾ ਪਾਵੈ, 90 ਕਾ ਸਹਿਜਾਸਨੀ ਮੂਲ ਨਾ ਜਾਣੈ, ਅਪ ਬਲ ਟੰਡੋਲ ਮਟੁੰਡਿਮ ਡਿਠ ਮੈਂ ਨਾਨਕ ਜਗ ਤੂਵੇਂ ਕਾ ਧੌਲ ਹਰ। ਇਹ ਸਮਾਂ ਹੈ, ਇਹ ਦੂਸਰਾ ਕਾਲ ਹੈ। ਪਰ ਜਿਹੜਾ ਅੱਜ ਕਹਿ ਰਹੇ ਨੇ ਕਾਲ ਪਾਏ ਬ੍ਰਹਮਾ ਬਾਪ ਧਰਾ, ਜਿਸ ਕਾਲ ਨੇ ਬ੍ਰਹਮਾ ਨੂੰ ਬਣਾਇਆ ਤੇ ਸਾਰਿਆਂ ਨੂੰ ਬਣਾਇਆ, ਪੈਦਾ ਕੀਤਾ, ਜਿਹਦੇ ਵਿੱਚੋਂ ਸਾਰੇ ਆਏ ਨੇ, ਉਹ ਕਾਲ ਕੀ ਹੈ? ਉਹ ਇੱਕ ਪੁਰਖ ਵਰਗਾ ਹੈ। ਇੱਕ ਤੇ ਅਕਾਲ ਪੁਰਖ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਅਕਾਲ ਪੁਰਖ ਜਿਹੜਾ ਹੈ ਉਹ ਤੇ ਸੁੰਨ ਸਮਾਧ ਵਿੱਚ ਹੈ, ਉਹ ਤੇ ਹਰਕਤ ਵਿੱਚ ਬਹੁਤਾ ਨਹੀਂ ਆਉਂਦਾ। ਤੇ ਕਾਲ ਪੁਰਖ ਕੌਣ ਹੈ? ਉਹਦੇ ਤੋਂ ਸੈਕਿੰਡ ਸ਼ਕਤੀ, ਦੂਜੀ ਤਾਕਤ, ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼। ਕਹਿੰਦੇ ਉਹ ਜਿਹੜਾ ਕਾਲ ਪੁਰਖ ਹੈ ਨਾ, ਇੱਥੇ ਐੜਾ ਅੱਗੇ ਲਾਇਆ ਨਹੀਂ, ਸਿੱਧਾ ਕਾਲ ਕਹਿ ਦਿੱਤਾ। ਕਾਲ ਪੁਰਖ ਦੀ ਇੱਕ ਦੇਹ ਹੈ, ਮੈਂ ਪਹਿਲਾਂ ਵੀ ਸ਼ਾਇਦ ਬੇਨਤੀ ਕੀਤੀ, ਕਾਲ ਪੁਰਖ ਇੱਕ ਬੌਡੀ ਹੈ, ਉਹਦੀ ਦੇਹ, ਭਾਵੇਂ ਕਿ ਸਾਡੇ ਵਰਗੀ ਨਹੀਂ, ਭਾਵੇਂ ਕਿ ਪੰਜ ਤੱਤਾਂ ਦੀ ਨਹੀਂ। ਅਸੀਂ ਸੋਚਦੇ ਹਾਂ ਕਿ ਦੇਹ ਉਹ ਹੀ ਹੁੰਦੀ ਜਿਹੜੀ ਸਾਡੀ ਹੈ, ਇਹਦੇ ਤੋਂ ਬਿਨਾਂ ਹੋਰ ਕੋਈ ਦੇਹ ਨਹੀਂ ਹੈ। ਅਸੀਂ ਇਸ ਭੁਲੇਖੇ ਵਿੱਚ ਜਿਉਂਦੇ ਰਹਿੰਦੇ ਹਾਂ ਕਿ ਜਿਵੇਂ ਮੈਂ ਜਨਮ ਲਿਆ ਬਸ ਇਹ ਸ੍ਰਿਸ਼ਟੀ ਹੈ, ਹੋਰ ਕੁਝ ਵੀ ਨਹੀਂ ਹੈ। ਅਸੀਂ ਇਹਦੇ ਵਿੱਚ ਫਸ ਗਏ। ਅਹੰਕਾਰ ਦੇ ਹਨੇਰੇ ਦਾ ਇੱਕ ਪ੍ਰਤੀਕ ਹੈ ਇਹ ਵਿਚਾਰ ਜਿਹੜਾ, ਕਿ ਜਿਵੇਂ ਮੈਂ ਜਨਮਿਆ ਇਸ ਤਰ੍ਹਾਂ ਹੀ ਜਨਮ ਹੁੰਦਾ ਸ੍ਰਿਸ਼ਟੀ ਦਾ, ਬਸ ਜਿਵੇਂ ਦਾ ਮੇਰਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਇਸ ਤਰ੍ਹਾਂ ਹੀ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਹੁੰਦੀ, ਹੋਰ ਤੇ ਹੁੰਦਾ ਹੀ ਕੁਝ ਨਹੀਂ। ਜਿਵੇਂ ਦੀ ਰੋਟੀ ਮੈਂ ਖਾਂਦਾ ਇਹ ਸਾਰੇ ਖਾਂਦੇ ਨੇ, ਇਹਦੇ ਤੋਂ ਵੱਖਰਾ ਵੀ ਕੁਝ ਹੈ? ਕਈ ਤਰ੍ਹਾਂ ਦੀ ਸ੍ਰਿਸ਼ਟੀ ਹੈ, ਕਈ ਤਰ੍ਹਾਂ ਦੇ ਇਹਨੂੰ ਸਾਜਣ ਵਾਲੇ ਬ੍ਰਹਮੇ ਬਣਾਏ ਨੇ, ਕੋਟ ਬ੍ਰਹਮੇ ਸ੍ਰਿਸ਼ਟ ਸਾਜਣ ਲਾਏ, ਕੋਈ ਅੰਤ ਹੀ ਨਹੀਂ ਹੈ। ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਦੋਂ ਮੈਂ ਵੇਖਣਾ ਜਾਂ ਕਿਸੇ ਦੀ ਅੱਖ ਖੁੱਲਦੀ ਏ, ਵੇਖਣ ਦਾ ਅੰਤ ਹੀ ਕੋਈ ਨਹੀਂ, ਭਾਵੇਂ ਜੋ ਕੁਝ ਮਰਜ਼ੀ ਦੇਖੀ, ਜਿੱਥੋਂ ਤੱਕ ਮਰਜ਼ੀ ਦੇਖ ਲਓ, ਖਤਮ ਹੀ ਨਹੀਂ ਹੁੰਦਾ ਪਸਾਰਾ। ਸੁਣਨ ਦਾ ਅੰਤ, ਕਿੰਨੀਆਂ ਭਾਸ਼ਾਵਾਂ ਨੇ ਸੁਣੀ ਜੋ ਕੋਈ ਅੰਤ ਨਹੀਂ ਹੈ। ਅੰਤ ਨਾ ਜਾਪੈ ਕਿਆ ਮਨ ਮੰਤ, ਰੱਬ ਦੇ ਮਨ ਵਿੱਚ ਕੀ ਸਲਾਹ, ਇਹਦਾ ਕੋਈ ਅੰਤ ਨਹੀਂ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਇਹ ਆਕਾਰ ਕਿੰਨੇ ਕੁ ਤਰ੍ਹਾਂ ਦੇ ਬਣੇ ਹੋਏ ਨੇ, ਇਹਦਾ ਕੋਈ ਅੰਤ ਨਹੀਂ ਹੈ। ਅੰਤ ਨਾ ਜਾਪੈ ਪਾਰਾਵਾਰ, ਕੋਈ ਅੰਤ ਨਹੀਂ। ਇਸ ਕਰਕੇ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼। ਕਾਲ ਪੁਰਖ ਜਿਹਨੂੰ ਕਹਿ ਰਹੇ ਨੇ ਕਾਲ ਨਾਲ, ਕਾਲ ਪਾਏ ਬ੍ਰਹਮਾ ਬਪ ਤਰਾ, ਉਹਦੀ ਇੱਕ ਦੇਹ, ਦੇਹ ਮੇਨ ਬੋਡੀ ਮਟੀਰੀਅਲ, ਉਹ ਇੱਕ ਤੱਤ ਦਾ ਬਣਿਆ ਹੋਇਆ, ਨਾਮ ਵੀ ਇੱਕ ਤੱਤ ਹੈ, ਖਿਆਲ ਰੱਖਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਵੇਂ ਤੇਰੇ ਪੰਜ ਤੱਤ ਨੇ, ਨਾਮ ਇੱਕ ਤੱਤ ਹੈ, ਉਹਨੂੰ ਕਿਹਾ ਨਾਮ ਤੱਤ ਸਭ ਹੀ ਸਿਰ ਜਾਪੈ। ਇਹ ਵੀ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਤੇ ਇਹ ਹੀ ਹੈ ਬਈ ਨਾਮ ਕੀ ਹੈ। ਅਸੀਂ ਵਿਆਖਿਆਵਾਂ ਬਦਲ ਦਿੱਤੀਆਂ ਨੇ, ਸਾਡੀ ਮਨ ਮਰਜ਼ੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਹ ਲਿਖਿਆ ਨਾਮ ਕੀ ਹੁੰਦਾ, ਜੀਵਨ ਕੀ ਹੈ, ਅਸੀਂ ਕਿਵੇਂ ਰਹਿਣਾ ਸੰਸਾਰ ਵਿੱਚ, ਕਿਵੇਂ ਬੋਲਣਾ। ਹੋਰ ਕੋਈ ਅਸੀਂ ਜਿਹੜੀਆਂ ਆ ਹਨੇਰੀ ਜੀ ਤੂਫਾਨ ਜਿਹਾ ਲਿਆਉਂਦੇ ਹਾਂ, ਇਹ ਵਿੱਚ ਲਿਖਿਆ ਨਹੀਂ ਹੋਇਆ ਕਿਤੇ। ਇਹ ਗੱਲਾਂ ਘਟਨਾਵਾਂ ਅਸੀਂ ਬਾਰ ਬਾਰ ਜਾ ਕੇ ਕਲ ਤਾਂ ਸਤਿਗੁਰੂ ਤੇ ਕਹਿੰਦੇ ਨਾਮ ਵੀ ਇੱਕ ਤੱਤ ਹੈ, ਨਾਮ ਤੱਤ ਸਭ ਹੀ ਸਿਰ ਜਾਪੈ। ਕਾਲ ਵੀ ਇੱਕ ਤੱਤ ਹੈ, ਨਾਮ ਵੀ ਇੱਕ ਤੱਤ ਹੈ। ਜਿੱਥੇ ਨਾਮ ਦਾ ਤੱਤ ਆ ਗਿਆ ਨਾ, ਜਿਹਦੇ ਸਰੀਰ ਵਿੱਚ ਪ੍ਰਗਟ ਹੋ ਗਿਆ, ਉਹਦੇ ਉੱਤੇ ਕਾਲ ਤੱਤ ਦਾ ਅਸਰ ਨਹੀਂ, ਮੌਤ ਦਾ ਕੋਈ ਅਸਰ ਨਹੀਂ ਹੈ, ਉਹਦੇ ਉੱਤੇ ਸਮੇਂ ਦਾ ਵੀ ਕੋਈ ਅਸਰ ਨਹੀਂ। ਮੌਤ ਉਹਦੀ ਜਿਹੜੀ ਬੋਡੀ ਹੈ ਪੰਜ ਤੱਤੀ, ਡੈਥ ਉੱਥੋਂ ਤੱਕ ਸਿਰਫ ਕੰਮ ਕਰ ਸਕਦੀ, ਉਸ ਤੋਂ ਅੱਗੇ ਨਹੀਂ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਨਾਮ ਤੱਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁੱਖ ਕਾਲ ਸੰਤਾਪੈ। ਨਾਮ ਤੋਂ ਬਿਨਾਂ ਕਾਲ ਦਾ ਦੁੱਖ ਬੰਦੇ ਨੂੰ ਵਿਆਪਦਾ ਰਹਿੰਦਾ ਹੈ, ਉਹਨੂੰ ਘੇਰੀ ਰੱਖਦਾ ਹੈ। ਤਾਂ ਜਿਵੇਂ ਨਾਮ ਦਾ ਇੱਕ ਤੱਤ ਹੈ, ਇੱਕ ਤੱਤ ਵਰਗਾ ਇੱਕ ਸਪਸ਼ਟ ਮਟੀਰੀਅਲ ਹੈ, ਉਹ ਕੋਈ ਇਸ ਤਰ੍ਹਾਂ ਦੇ ਨਹੀਂ ਵੀ ਖਿਆਲ ਦਿੱਤਾ ਗੁਰੂ ਸਾਹਿਬ ਨੇ ਵੀ ਨਾਮ ਇੱਕ ਹੁੰਦਾ ਹੈ ਜੀ, ਲੋਕਾਂ ਨੇ ਜਪਿਆ ਸੀ ਜੀ, ਨਹੀਂ। ਨਾਮ ਇੱਕ ਪਦਾਰਥ ਹੈ, ਪਦਾਰਥ ਮੀਨ ਮਟੀਰੀਅਲ, ਉਹਨੂੰ ਪ੍ਰਗਟ ਕੀਤਾ ਜਾ ਸਕਦਾ ਹੈ, ਉਹਨੂੰ ਵੇਖਿਆ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਵੀ ਪੜ੍ਹਦੇ ਹਾਂ, ਕਿਉਂਕਿ ਇਹ ਕਿਤੇ ਭੁਲੇਖਾ ਨਾ ਰਹੇ ਵੀ ਨਾਮ ਸਿਰਫ ਖਿਆਲ ਹੀ ਹੈ। ਨਾਮ ਇੱਕ ਤੱਤ ਸਤਿਗੁਰੂ ਨੇ ਕਿਹਾ, ਆ ਤੁਸੀਂ ਸ਼ਬਦ ਪੜ੍ਹੋਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ। ਨਾਮ ਇੱਕ ਪਦਾਰਥ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਪਦਾਰਥਾਂ ਵਰਗਾ ਹੈ, ਜਿਵੇਂ ਪਦਾਰਥ ਆ ਦੂਸਰੇ ਨੇ, ਇਹਨਾਂ ਦੇ ਆਕਾਰ ਹੋਰ ਨੇ, ਪਰ ਨਾਮ ਇੱਕ ਸੂਖਸ਼ਮ ਪਦਾਰਥ ਹੈ। ਜਿਹਦੇ ਹੱਥ ਤੇ ਨਾਮ ਆ ਗਿਆ, ਨਾਮ ਟਿਕ ਗਿਆ, ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਗਿਆ, ਕਿਉਂਕਿ ਸਾਰਾ ਸੰਸਾਰ ਨਾਮ ਦੇ ਵਿੱਚੋਂ ਤੇ ਬਣਿਆ। ਇਸ ਕਰਕੇ ਕਹਿੰਦੇ ਨੇ ਕਿ ਕਾਲ ਪੁਰਖ ਕੀ ਦੇਹ ਮੋਹ ਕੋਟਿਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਕਿੰਨੇ ਕੁ ਕਾਲ ਦੇ ਦੇਹ ਦੇ ਵਿੱਚ ਛੁਪੇ ਹੋਏ ਨੇ। ਕਾਲ ਦਾ ਜੀ ਕਰਦਾ ਜਿਹੜੀ ਚੀਜ਼ ਨੂੰ ਪ੍ਰਗਟ ਕਰ ਦਿੰਦਾ, ਫਿਰ ਆਪਣੇ ਵਿੱਚ ਲੈ ਕਰ ਲੈਂਦਾ, ਸਮਾਪਤ ਕਰ ਲੈਂਦਾ, ਫਿਰ ਪ੍ਰਗਟ ਕਰ ਲੈਂਦਾ। ਉਹ ਰੱਬ ਦਾ ਇੱਕ ਕਾਰਕੂਨ ਹੈ ਕਾਲ ਜਿਹੜਾ ਹੈ, ਉਹ ਕਾਲ ਅਕਾਲ ਪੁਰਖ ਨਹੀਂ ਹੈ। ਮੈਂ ਕੁਝ ਟੀਕੇ ਪੜ੍ਹੇ ਹਨ, ਉਹਨਾਂ ਵਿੱਚ ਕਾਲ ਨੂੰ ਅਕਾਲ ਪੁਰਖ ਲਿਖਿਆ ਹੋਇਆ। ਉਹ ਅਕਾਲ ਪੁਰਖ ਦੇ ਦਾ ਕਾਰਕੁਨ ਇੱਕ ਸ਼ਕਤੀ ਹੈ ਕਾਲ ਜਿਹੜਾ ਹੈ, ਉਹ ਖੁਦ ਅਕਾਲ ਪੁਰਖ ਨਹੀਂ, ਉਹ ਤੋਂ ਵੀ ਬੈਕ ਹੈ, ਉਸ ਤੋਂ ਵੀ ਪਿੱਛੇ ਬਣਿਆ ਹੋਇਆ, ਬਣਾਉਣ ਵਾਲਾ ਕਾਲ ਨੂੰ, ਉਹ ਖੁਦ ਕਾਲ ਨਹੀਂ ਹੈ। ਔਰ ਕਾਲ ਦੇ ਅਰਥ ਹੁਣ ਮੈਂ ਹੋਰ ਨੇੜੇ ਕਰਨ ਦਾ ਯਤਨ ਕਰਾਂ। ਕਾਲ ਦੇ ਅਰਥ ਨੇ ਸ਼ਬਦ, ਨਾਮ, ਜਿਹਦੇ ਵਿੱਚੋਂ ਸਾਰਾ ਸੰਸਾਰ ਬਣਿਆ। ਜਿਵੇਂ ਕਿ ਆਸਾ ਦੀ ਵਾਰ ਵਿੱਚ ਆਰੰਭ ਵਿੱਚ ਆਉਂਦਾ ਹੈ ਕਿ ਆਪੀ ਨੇ ਆਪ ਸਾਜਿਓ, ਪਹਿਲਾਂ ਤਾਂ ਉਹਨੇ ਆਪਣੇ ਆਪ ਨੂੰ ਆਪ ਹੀ ਬਣਾਇਆ, ਅਜੂਨੀ ਸਹਿਭੰਗ ਆਪ ਬਣਿਆ, ਬਣੇ ਹੋਇਆ ਪਹਿਲਾਂ ਹੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਉਹਨੇ ਨਾਮ ਦੀ ਰਚਨਾ ਕੀਤੀ। ਗੁਰੂ ਨਾਨਕ ਦੇਵ ਜੀ ਜਿਹਨੂੰ ਨਾਉ ਕਹਿੰਦੇ ਨੇ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਕਾਲ ਕਹਿ ਰਹੇ ਨੇ। ਕਾਲ ਪਾਏ ਬ੍ਰਹਮਾ ਬਪਤਰਾ, ਕੀਤਾ ਪਛਾਓ ਏਕੋ ਕਵਾਓ। ਕਵਾਓ ਦੇ ਅਰਥ ਨੇ ਕਾਲ ਤੇ ਕਵਾਓ, ਨਾਮ ਸ਼ਬਦ ਇੱਕੋ ਚੀਜ਼ ਦੇ ਵੱਖਰੇ ਵੱਖਰੇ ਨਾਮ ਨੇ। ਇਸ ਕਰਕੇ ਕਾਲ ਇੱਕ ਸ਼ਕਤੀ ਹੈ, ਕਾਲ ਇੱਕ ਸ਼ਬਦ ਹੈ, ਇੱਕ ਆਵਾਜ਼ ਹੈ, ਇੱਕ ਸਾਊਂਡਲੈਸ ਸਾਊਂਡ ਹੈ, ਉਹ ਆਵਾਜ਼ ਜਿਹਦੇ ਵਿੱਚ ਬਾਹਰਲੇ ਸਾਜ਼ਾਂ ਦੀ ਆਵਾਜ਼ ਨਹੀਂ ਆਉਂਦੀ, ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਾਲ ਕਹਿ ਰਹੇ ਨੇ। ਇਸ ਸ਼ਬਦ ਉੱਤੇ ਵਾਰ ਵਾਰ ਕੇ ਘੁੰਮ ਕੇ ਤਾਂ ਆ ਰਿਹਾ, ਕਿਉਂਕਿ ਇਹ ਸ਼ਬਦ ਭੁਲੇਖਾ ਪਾਊ ਹੈ ਕਿ ਗੁਰੂ ਗੋਬਿੰਦ ਸਿੰਘ ਕਾਲ ਦੀ ਪੂਜਾ ਕਰ ਰਹੇ ਨੇ। ਕਾਲ ਦੇ ਅਰਥ ਨੇ ਸ਼ਬਦ, ਤਾਂ ਹੀ ਕਹਿੰਦੇ ਨੇ ਆਦ ਅੰਤ ਏਕੈ ਅਵਤਾਰਾ। ਹੁਣ ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ, ਕਾਲ ਜਿਹੜਾ ਹੈ ਉਹਦਾ ਅਵਤਾਰ ਹੋਇਆ ਹੈ। ਅਵਤਾਰ ਦੇ ਕੀ ਅਰਥ ਨੇ? ਜਨਮ। ਠੀਕ ਹੈ, ਉਹਦਾ ਜਨਮ ਇਸ ਤਰ੍ਹਾਂ ਦਾ ਨਹੀਂ ਜਿਹੜਾ ਮੌਤ ਨਾਲ ਜੁੜਿਆ ਹੋਵੇ, ਪਰ ਰੱਬ ਨੇ ਕਿਤੇ ਨਾ ਕਿਤੇ ਉਹਨੂੰ ਆਪਣੇ ਵਿੱਚੋਂ ਪੈਦਾ ਕਰ ਦਿੱਤਾ ਹੈ। ਸ਼ਬਦ ਨੂੰ ਆਪਣੇ ਵਿੱਚੋਂ ਆਪੀ ਨੇ ਰਚਿਓ ਨਾਉ ਬਣਾਇਆ ਹੈ ਉਸਨੂੰ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੇ। ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹਨਾਂ ਪੰਕਤੀਆਂ ਵਿੱਚ ਕਹਿ ਰਹੇ ਨੇ, ਆਦ ਅੰਤ ਏਕੈ ਅਵਤਾਰਾ। ਉਹ ਆਦ ਤੋਂ ਭਾਵ ਜਦੋਂ ਸ੍ਰਿਸ਼ਟੀ ਨਹੀਂ ਵੀ ਸੀ ਬਣੀ ਉਦੋਂ ਵੀ ਉਹਦਾ ਅਵਤਾਰ ਸੀ, ਤੇ ਜਦੋਂ ਸ੍ਰਿਸ਼ਟੀ ਦਾ ਅੰਤ ਹੋ ਜਾਏਗਾ ਉਹ ਫਿਰ ਵੀ ਕਾਇਮ ਰਹੇਗਾ। ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਲਫ਼ਜ਼ਾਂ ਦੇ ਵਿੱਚ ਕਾਲ ਕਹਿ ਰਹੇ ਨੇ। ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦਾਂ ਵਿੱਚੋਂ ਪੜ੍ਹੀਏ ਤੇ ਉਹਨੂੰ ਕਹਾਂਗੇ ਸ਼ਬਦ ਨਾਮ, ਜਿਹਨੂੰ ਸੱਚੇ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਲਈ ਕਾਲ ਦੇ ਅਰਥ ਕੋਈ ਦੇਵਤਾ ਨਹੀਂ, ਇੱਥੇ ਕਾਲ ਦੇ ਅਰਥ ਇੱਥੇ ਕੱਲੀ ਮੌਤ ਨਹੀਂ ਤੇ ਸਮਾਂ ਨਹੀਂ। क्योंकि गुरु गोबिंद सिंह किवें मौत की पूजा उन्हें नमस्कार किवें कर सकते, मौत तो उन्हां तो रहे पिछे गई छोटी रह गई, वो समय नूं भी किवें कह सकते ने नमस्कार है मेरी, क्योंकि समा भी उन्हां तो छोटा, वो तो अकाल दे नेड़े चले गए, काल तो अगे अकाल, जिथे कोई समय नहीं रहिंदा, जिथे कोई वक्त बचदा ही नहीं। आ जदों थोड़ा जिहा साडा मन सुख विच चला जाए, आनंद विच चला जाए, तो असी कहने भी इन्ने समय दे बैठे सी पता नहीं लगा, समय का पता नहीं लगा, एकदम चार बज गए, एक ही होया, काल तो अगे चली गई सुरत साडी, काल चली गया अपनी चाल विच, पर सानू काल दा समय दा पता ही कोई नहीं लगा, असी अकाल विच एकागर हो गए, शब्द विच जुड़ गए, उन्हूं कहिंदे ने अकाल पुरख, जिन्हूं मूल मंत्र विच कहा गया अकाल मूरत, जिस मूरत दा काल नहीं आउंदा, वह मूरत साडे सारियां विच है, जिहदा कदी काल नहीं आउंदा, वह मूरत ही है साडे विच, जिन्हों गुरु अमरदास पातशाह जी कहिंदे मन तो जोत स्वरूप है, जां आनंद साहब विच कहिंदे ने ए शरीरा मेरिया हर तू मैं जोत रखी, वह एक मूर्त है, उहदे तक कदी काल नहीं जांदा, उस मूर्ति नूं सिर्फ काल नहीं खांदा, बाकी सारियां मूर्तियां काल खा जांदा, कोई नाम ही तोड़े मूर्ति किन्ना कु चिर रहेगी, बड़ियां पुरानियां मूर्तियां ने मसाले ला के धरियां ने, कैमिकल लाए हुए ने, किते खुर ना जान, इन्हां ने झड़ जाना, कोई भी चीज कंध है कोई कुछ है वह खत्म हुंदी है, पर किते किते इस तरह भी वापरदा है, जिथे कोई अकाल विच जुड़िया होया अपनी नज़र टिका के रख देंदा है, कई बार वह धरती ते इस तरह दियां गल्लां वापर जांदियां ने, वह चीजा खड़िया हो जांदी सदा वास्ते रुक जांदियां ने। आ तुसी बटाले विच गुरु नानक देव पातशाह जी का अस्थान वेखते हो, जिथे गुरद्वारा कंध साहब है, गुरु नानक देव पातशाह जी का आनंद कार्ज होया, उथे बरात गई, उथे बराती गए, तो जिमें का आदमी होवे तो बराती भी उस तरह के जाते, वह अपने संगियां साथियों लैके जाएगा ना, तां गुरु साहब ने जिथे उन्हां दे रिश्तेदार, जिथे कुछ होर भी आदमी गए, ते कुछ इस तरह दे दीवाने मस्ताने 10-20 जरूर कट्ठे कीते, जिन्हां नाल ओह संगत करदे सन, उन्हां दे संगत विच ओह सज्जन रहिंदे सन, नाल चले गए, कट्ठे हो गए, उन्हां ने वेख्या भी इह किहड़ी बरात, इह संगी साथी किहड़े, गुरु नानक देव पातशाह जी दे जेड़े सौरा सन परिवार सन, उन्हां नूं उस वेले एक शंका पै गया कि गलत थां ते लड़की दा रिश्ता कर दिता, माता सुलखणी जी गलत थां ते कर बैठे, क्योंकि जिन्हां नूं नाल लैके आया इह ते खुद ही इन्हां नूं पता नहीं संसार की हुंदा है, जबकि वह गलत सोच रहे ने, संसार नूं उन्हां ने चंगी तरह वेख लिया है, यानी कि वह ऐसे लोग ने जेड़े ईमानदारी नाल संसार नूं वेख के उहदे तों उच्चे उठ गए ने, हिम्मत वाले बंदे ने कि वह कुटमार खा के विचों निकल गए ने, साडे विच हिम्मत नहीं, हर रोज पैंदियां ने फिर उत्थे डिग पैंदे, यह फर्क पै गया उहनां विच, इस करके उन्होंने एक प्रबंध किया, गुरु नानक देव पातशाह जी ने उस कंध दे नाल बिठा दिता, जिहड़ी है बहुत भारी सी पर डिगण वाली सी, उम्मीद सी हुणे डिगेगी, जदों उस कंध दे नाल बैठे रहे कि हुणे डिगी कि हुणे सतगुरु उत्थे बैठ गए, लोग इकट्ठे हो गए, एक कोई बुजुर्ग माई सी जिहड़ी प्यार करदी सी गुरु गोबिंद सिंह, गुरु नानक देव पातशाह जी दे नाल उन्हां वल खिंचया गया उहदा मन, ते मन विच इक ख्याल आया ये बहुत वड्डा अपराध हो जाएगा, ये रब दा नूर है, ये कंध डेग के एक तरह नाल ये ते नहीं सी कि गुरु नानक देव जी नूं खत्म ही कर देंदे, बस उन्हां ने इन्ना कु करना सी प्रबंध वी कंध डिग पई जी अब सगन हो गया जी, चलो फिर देखांगे आनंद कारज फिर जवाब दे देंगे, ये प्रबंध किया गया सी भी थोड़ा जा हो जाएगा हल्ला गुला जा बरात वापस चली जाएगी, ਉਸ ਮਾਈ ਨੇ ਕੰਨ ਵਿੱਚ ਆ ਕੇ ਕਿਹਾ, ਬੱਚਾ ਜਿੱਥੇ ਤੂੰ ਬੈਠਾ ਪਿੱਛੇ ਵੇਖ, ਇਹ ਕੰਧ ਡਿੱਗਣ ਵਾਲੀ ਹੈ। ਸਤਿਗੁਰੂ ਨੇ ਉੱਥੇ ਇੱਕ ਬਚਨ ਕਹਿ ਕਹਿੰਦੇ, ਮਾਂ ਤੂੰ ਫਿਕਰ ਨਾ ਕਰ, ਇਹਦੇ ਤੋਂ ਬਾਅਦ ਕਈ ਕੰਧਾਂ ਬਣਨਗੀਆਂ ਤੇ ਡਿੱਗਣਗੀਆਂ, ਪਰ ਇਹਨੇ ਨਹੀਂ ਡਿੱਗਣਾ। ਉਹਦੇ ਉੱਤੇ ਸਤਿਗੁਰੂ ਨੇ ਕਾਲ ਸ਼ਬਦ ਦਾ ਪਹਿਰਾ ਲਾ ਦਿੱਤਾ, ਅਜੇ ਵੀ ਖੜੀ ਹੈ, ਕੰਧ ਖੜੀ ਹੋਈ। ਉੱਥੇ ਇਹ ਨਹੀਂ ਕਿਹਾ, ਉੱਥੇ ਕਿਹਾ ਵੀ ਜਦੋਂ ਤੱਕ ਧਰਤੀ ਰਹੇਗੀ ਉਦੋਂ ਤੱਕ ਰਹੇਗੀ। ਗੁਰੂ ਨੇ ਕਿਤੇ ਵੀ ਸਾਡੇ ਵਾਂਗ ਲੇਵੀ ਨਹੀਂ ਲਾਈ ਜੀ, ਇਹ ਹੋ ਜਾਏਗਾ ਜੀ, ਉਹ ਕਰ ਦਿਆਂਗੇ ਜੀ, ਦੁਨੀਆਂ ਖਤਮ ਹੋ ਜਾਣੀ ਜੀ, ਤੁਸੀਂ ਸਾਡੇ ਕੋਲ ਆ ਜਾਓ, ਸਾਰਾ ਕੁਝ ਵੇਚ ਵੱਟ ਕੇ। ਮੈਂ ਬਹੁਤ ਵੇਖੇ ਉੱਥੇ ਵਿਦੇਸ਼ ਵਿੱਚ ਵੀ ਇੱਕ ਦੋ ਥਾਵਾਂ, ਇਸ ਦਿਨ ਧਰਤੀ ਖਤਮ ਹੋ ਜਾਣੀ, ਇਹ ਨਹੀਂ ਕਿਹਾ। ਉਹਨਾਂ ਨੇ ਕਿਹਾ ਜਿੰਨਾ ਚਿਰ ਜ਼ਮੀਨ ਰਹੇਗੀ ਉਹਨਾਂ ਚਿਰ ਕੰਧ ਰਹੇਗੀ, ਅਜੇ ਵੀ ਖੜੀ ਹੈ। ਕਿਤੇ ਕਿਤੇ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਅਕਾਲ ਦੀ ਛੂਹ ਦੇ ਨਾਲ ਕਾਲ ਵਾਲੀਆਂ ਚੀਜ਼ਾਂ ਦੀ ਉਮਰ ਬਹੁਤ ਵੱਧ ਜਾਂਦੀ, ਲੰਮੀ ਹੋ ਜਾਂਦੀ ਹੈ, ਬਹੁਤ ਲੰਮੇਰੀ ਉਮਰ ਵਿੱਚ ਚਲੇ ਜਾਂਦੇ। ਇਸ ਤਰ੍ਹਾਂ ਜਿਹੜਾ ਅਕਾਲ ਦੇ ਨਾਲ ਜੁੜਨ ਦੀ ਕਥਾ ਹੈ, ਉਹ ਸਾਧ ਸੰਗਤ ਸਮੇਂ ਤੋਂ ਪਾਰ ਜਾਣ ਦੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਤਿੰਨ ਜਿਹੜੇ ਸੰਤ ਨੇ ਇਹਨਾਂ ਵਿੱਚ ਇੱਕ ਉਸ ਸਮੇਂ ਦਾ ਸੱਚ ਤੇ ਅੱਜ ਵੀ ਕੰਮ ਆਉਣ ਵਾਲਾ ਗਿਆਨ ਸਾਨੂੰ ਦੇ ਰਹੇ ਨੇ। ਕਹਿੰਦੇ ਕਾਲ ਪਾਏ ਬ੍ਰਹਮਾ ਬਪ ਤਰਾ, ਬ੍ਰਹਮਾ ਜਿਸ ਨੇ ਵੇਦ ਉਚਾਰੇ ਨੇ, ਵੇਦ ਰਾਜ ਜਿਹਦੇ ਤੋਂ ਚਾਰ ਵੇਦ ਕਹਿੰਦੇ, ਇਹ ਵੀ ਕਹਿੰਦੇ ਨੇ ਉਹਦੇ ਚਾਰ ਮੁੱਖ ਸਨ, ਚਾਰੇ ਵੇਦਾਂ ਵਿੱਚੋਂ ਮੂਹਾਂ ਵਿੱਚੋਂ ਚਾਰ ਵੇਦ ਪੈਦਾ ਹੋਏ, ਮੂੰਹ ਤੇ ਉਹਦਾ ਇੱਕ ਹੀ ਸੀ। ਜਿਵੇਂ ਰਾਵਣ ਦੇ ਕਹਿੰਦੇ ਨੇ ਦਸ ਸਿਰ, ਉਹਦਾ ਮਤਲਬ ਸੀ ਉਹਦੇ ਵਿੱਚ ਦਸ ਬੰਦਿਆਂ ਜਿੰਨਾ ਦਿਮਾਗ ਸੀ। ਤੁਸੀਂ ਕਈ ਵੇਖੋਗੇ ਦਸ ਬੰਦੇ ਇਕੱਠੇ ਕਰ ਲਓ, ਉਹਨਾਂ ਤੋਂ ਗੱਲ ਨਹੀਂ ਸੁੱਝਦੀ, ਇੱਕ ਨੂੰ ਲੈ ਉਹ ਸਾਰਾ ਕੁਝ ਕਰ ਦੇਗਾ, ਉਹਦੀ ਸੋਚ ਵਿੱਚ ਬਹੁਤ। ਬ੍ਰਹਮਾ ਯਾਨੀ ਕਿ ਕਹਿੰਦੇ ਉਹਦੇ ਮੁੱਖ ਚਾਰ ਸਨ ਤੇ ਜੋੜ ਇਹ ਦਿੱਤਾ ਗਿਆ ਕਿ ਇਹਦੇ ਚਾਰ ਮੂੰਹਾਂ ਵਿੱਚੋਂ ਚਾਰ ਵੇਦ ਉਚਾਰੇ ਸਨ। ਇਹ ਜਿਹੜੀ ਚੌਪਈ ਸਾਹਿਬ ਬਾਣੀ ਹੈ ਇਹਦੇ ਵਿੱਚ ਬੇਨਤੀ ਕੀਤੀ ਗਈ ਗੁਰੂ ਸਾਹਿਬ ਨੇ ਤਾਂ ਕੀਤੀ ਕਿ ਇਹਦੇ ਵਿੱਚ ਇਹ ਚੌਪਈ ਸਾਹਿਬ ਚਰਿੱਤਰੋ ਪਖਿਆਨ ਦੇ 405ਵੇਂ ਚਰਿੱਤਰ ਵਿੱਚ ਆਉਂਦੀ। ਇਹਦੇ ਤੋਂ ਪਹਿਲਾਂ 404 ਜਿਹੜੇ ਚਰਿੱਤਰ ਨੇ ਉਹਨਾਂ ਦੀਆਂ ਕਹਾਣੀਆਂ ਵਿੱਚ ਸਾਰੀਆਂ ਵਿੱਚ ਕਾਮ ਹੈ, ਉਤੇਜਨਾ ਹੈ, ਉਹਦੀ ਵਿਆਖਿਆ। ਆ ਪਿੱਛੇ ਜਿਹੜੇ ਕੁਝ ਲੋਕਾਂ ਨੇ ਛੋਟੇ ਛੋਟੇ ਟ੍ਰੈਕਟ ਬਣਾ ਕੇ ਵੰਡੇ, ਵੇਖੋ ਆਹ ਲਿਖਿਆ ਹੋਇਆ ਦਸਮ ਗ੍ਰੰਥ ਵਿੱਚ ਚੌਪਈ ਸਾਹਿਬ ਤੇ ਦੱਸੀ ਨੇ ਵੀ ਨਾਲ ਚੌਪਈ ਸਾਹਿਬ ਵੀ ਹੈ ਪਿੱਛੇ, ਵਿੱਚੋਂ ਵਿੱਚੋਂ ਪੰਕਤੀਆਂ ਲਾ ਕੇ ਰੱਖ ਦਿੱਤੀਆਂ। ਇਹ ਕਿੱਡਾ ਵੱਡਾ ਅਪਰਾਧ ਹੈ, ਭਾਵੇਂ ਜਾਣੇ ਅਣਜਾਣੇ ਵਿੱਚ ਹੋਇਆ। ਕਿਸੇ ਦੀ ਬਣਾਈ ਹੋਈ ਕਵਿਤਾ ਦਾ ਕੁਝ ਹਿੱਸਾ ਕੱਢ ਕੇ ਵਿੱਚੋਂ ਸਾਹਮਣੇ ਲਿਆਉਣਾ ਬਹੁਤ ਘਿਨਾਉਣਾ ਅਪਰਾਧ ਹੈ, ਉਹਦੀ ਸੰਪੂਰਨਤਾ ਕੱਢੀ ਨਹੀਂ ਗਈ। ਇਹਦੇ ਅਖੀਰ ਤੇ ਚੌਪਈ ਸਾਹਿਬ ਪਹਿਲਾਂ ਸਾਰੀਆਂ ਕਾਮ ਦੀਆਂ ਕਹਾਣੀਆਂ ਕਹਿ ਕੇ ਬਾਅਦ ਵਿੱਚ ਬੇਨਤੀ ਕੀਤੀ ਗਈ, ਜਿਹਦੇ ਤੋਂ ਬ੍ਰਹਮਾ ਨਹੀਂ ਬਚਿਆ ਤੇ ਉਹ ਜਿਹਦੇ ਵੇਦ ਸਨ ਉਹ ਵੀ ਨਹੀਂ ਬਚ ਸਕਿਆ, ਤੇ ਮੈਂ ਕਿਵੇਂ ਬਚਾਂਗਾ ਆਪਣੇ ਬਲ ਨੂੰ, ਤੂੰ ਮੇਰੇ ਤੇ ਕਿਰਪਾ ਕਰ, ਸਹਾਇਤਾ ਕਰ ਮੇਰੀ। ਇਹ ਚੌਪਈ ਸਾਹਿਬ ਤਾਂ ਉਹਨਾਂ ਦੇ ਪਿੱਛੇ ਕਿ ਇਹ ਨਾ ਵਿਕਰਾਲ ਸ਼ਕਤੀ ਹੈ ਮਨੁੱਖੀ ਜੀਵਨ ਦੀ ਕਿ ਜਿਹਦੇ ਵਿੱਚ ਵੱਡੇ ਵੱਡੇ ਦੇਵਤੇ ਰਿਸ਼ੀ ਔਰ ਵੱਡੇ ਵੱਡਾ ਗਿਆਨ ਦੇਣ ਵਾਲੇ ਲੋਕ ਸਾਰੇ ਦੇ ਸਾਰੇ ਫਸ ਗਏ, ਇੱਥੇ ਆਮ ਬੰਦੇ ਦੀ ਕੀ ਪਾਇਆ ਹੈ, ਉਹ ਕਿਵੇਂ ਖੜਾ ਹੋਵੇਗਾ। ਇਸ ਕਰਕੇ ਇਹ ਬੇਨਤੀ ਚੌਪਈ ਤਾਂ ਕੀਤੀ ਗਈ, ਇਹਦੇ ਤੇ ਵਿਸ਼ੇਸ਼ ਤੌਰ ਤੇ ਜ਼ੋਰ ਤਾਂ ਦਿੱਤਾ ਗਿਆ, ਇਹਨਾਂ ਚਰਿੱਤਰਾਂ ਦਾ ਵਿਖਿਆਨ ਤਾਂ ਕੀਤਾ ਗਿਆ ਹੈ। ਤਾਂ ਇਸ ਕਾਲ ਸ਼ਬਦ ਦੇ ਰਾਹੀਂ ਹੀ ਬ੍ਰਹਮਾ ਨੇ ਬਪ ਦੇ ਅਰਥ ਨੇ ਸਰੀਰ ਧਰਾ। ਜਿਹੜੇ ਲੋਕ ਬ੍ਰਹਮਾ ਨੂੰ ਪੂਜਦੇ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਜਿਸ ਬ੍ਰਹਮਾ ਨੂੰ ਜਿਸ ਕਾਲ ਨੇ ਜਿਸ ਪਰਮਾਤਮਾ ਦੇ ਸ਼ਬਦ ਨੇ ਬਣਾਇਆ ਹੈ, ਉਤਪਤ ਪਰਲੋ ਸ਼ਬਦੇ ਹੋਵੇ, ਉਸ ਕਾਲ ਨੂੰ ਤੁਸੀਂ ਜੀਵਨ ਵਿੱਚ ਉਸ ਸ਼ਬਦ ਨੂੰ ਉਸ ਨਾਮ ਨੂੰ ਉਹਦੇ ਇੱਕ ਹਿੱਸੇ ਨੂੰ ਧਾਰਨ ਕਰ ਲਓ। ਦੇਵਤਿਆਂ ਦੀ ਵਿਰੋਧ ਵੀ ਨਹੀਂ ਕਰ ਰਹੇ, ਪਰ ਨਾਮ ਨਾਲ ਜੁੜਨ ਦਾ ਉਪਦੇਸ਼ ਜਿਹੜਾ ਦਸ ਪਾਤਸ਼ਾਹੀਆਂ ਦਾ ਇੰਦਿਆ ਸੀ, ਉਹਨਾਂ ਦਾ ਜਿਹੜਾ ਨਿਸ਼ਾਨਾ ਸੀ, ਉੱਧਰ ਇਸ਼ਾਰਾ ਕਰ ਰਹੇ ਨੇ ਕਿ ਨਾਮ ਨਾਲ ਜੁੜੋ, ਬਾਣੀ ਨਾਲ ਜੁੜੋ ਔਰ ਸਿੱਧੇ ਮਾਰਗ 'ਤੇ ਤੁਰੋ। ਇਹ ਕਹਿ ਰਹੇ ਨੇ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਸ਼ਿਵਜੂ ਜਿਹੜਾ ਹੈ ਇਹ ਵੀ ਕਾਲ ਦੁਆਰਾ ਹੀ ਪੈਦਾ ਹੋਇਆ। ਸ਼ਿਵਜੀ ਜੋ ਹੈ ਉਹ ਵੀ ਕਾਲ ਨੇ ਬਣਾਇਆ, ਅਵਤਰਾ ਦੇ ਅਰਥ ਪੈਦਾ ਕੀਤਾ। ਉਹ ਵੀ ਜਿਵੇਂ ਆਮ ਸ੍ਰਿਸ਼ਟੀ ਦੂਜੀ ਸ਼ਬਦ ਦੁਆਰਾ ਪੈਦਾ ਹੋਈ, ਉਹ ਵੀ ਉੱਥੋਂ ਪੈਦਾ ਹੋਇਆ। ਕਾਲ ਪਾਏ ਕਰ ਮਿਸ਼ਨ ਪ੍ਰਕਾਸ਼ਾ, ਇਸੇ ਕਾਲ ਪੁਰਖ ਦੇ ਦੁਆਰਾ, ਰੱਬ ਦੇ ਸ਼ਬਦ ਦੁਆਰਾ, ਉਹਦੇ ਬਣਾਏ ਹੋਏ ਨਾਮ ਦੇ ਦੁਆਰਾ ਹੀ ਵਿਸ਼ਨੂੰ ਪੈਦਾ ਹੋਇਆ। ਇਹ ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਧਰਤੀ ਸਾਰਾ ਹੀ ਕਾਲ ਸ਼ਬਦ ਦਾ ਕੀਤਾ ਹੋਇਆ ਤਮਾਸ਼ਾ ਹੈ। ਤਮਾਸ਼ਾ ਚੱਲ ਰਿਹਾ, ਤਮਾਸ਼ੇ ਦੇ ਅਰਥ ਨੇ ਨਾਟਕ, ਇਹ ਨਾਟਕ ਚੱਲ ਰਿਹਾ ਹੈ। ਇਸ ਨਾਟਕ ਨੂੰ ਉਹ ਚਲਾ ਰਿਹਾ ਹੈ ਤੇ ਨਾਟਕ ਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ। ਇੱਕ ਤੇ ਨਾਟਕ ਸੱਚ ਨਹੀਂ ਹੁੰਦਾ, ਝੂਠ ਹੁੰਦਾ ਹੈ, ਉਹ ਖੇਡਿਆ ਜਾਂਦਾ ਹੈ। ਜਿਹੜੇ ਲੋਕਾਂ ਬਾਰੇ ਨਾਟਕ ਖੇਡਿਆ ਜਾਂਦਾ ਉਹ ਕਿਤੇ ਹੋਰ ਹੁੰਦੇ ਨੇ, ਖੇਡਣ ਵਾਲੇ ਹੋਰ ਹੁੰਦੇ ਨੇ, ਪਰ ਉਸ ਥਾਂ ਤੇ ਇੱਕ ਸੱਚ ਪੈਦਾ ਹੁੰਦਾ ਹੈ ਕਿ ਇਸ ਨਾਟਕ ਦੇ, ਇਸ ਖੇਡ ਦੇ, ਇਸ ਤਮਾਸ਼ੇ ਦੇ ਕੁਝ ਨਿਯਮ ਨੇ। ਜੇ ਨਿਯਮ ਤੋਂ ਬਾਹਰ ਤਮਾਸ਼ਾ ਖੇਡਿਆ ਜਾਏ ਤੇ ਖੇਡਣ ਵਾਲੇ ਨੂੰ ਫੇਲ ਕਰ ਦਿੱਤਾ ਜਾਂਦਾ ਹੈ। ਸੰਸਾਰ ਹੈ ਤਾਂ ਤਮਾਸ਼ਾ ਹੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਕਹਿੰਦੇ ਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ ਹੈ ਤਮਾਸ਼ਾ। ਉਹਨਾਂ ਨੇ ਆਪਣੀ ਬਾਣੀ ਦਾ ਜਿਹੜਾ ਇੱਕ ਹੈਡਿੰਗ ਸਿਰਲੇਖ ਹੈ ਉਹਦਾ ਵੀ ਨਾਮ ਦਿੱਤਾ ਵਿਚਿੱਤਰ ਨਾਟਕ। ਹੈਰਾਨ ਕਰ ਦੇਣ ਵਾਲਾ ਇਹ ਨਾਟਕ ਹੈ, ਜਿਹਨੂੰ ਵੇਖ ਕੇ ਬੰਦਾ ਇਹਨਾਂ ਵਿਚਿੱਤਰ ਹੈਰਾਨੀ ਵਿੱਚ ਪੈ ਜਾਂਦਾ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਸ ਲਈ ਇੱਕ ਨਕਲੀ ਹੈ। ਸੰਸਾਰ ਦਾ ਨਾਟਕ ਇਸ ਤਰ੍ਹਾਂ ਦਾ, ਉਹਨੂੰ ਸਮਝ ਨਹੀਂ ਆਉਂਦੀ। ਵੈਸੇ ਨਾਟਕ ਕਹਿੰਦੇ ਵੀ ਉਸਨੂੰ ਨੇ, ਨਾਟਕ ਉਸਨੂੰ ਕਹਿੰਦੇ ਨੇ ਜਿਹਦਾ ਪਤਾ ਨਾ ਲੱਗੇ ਵੀ ਇਹ ਝੂਠਾ ਹੈ। ਸੱਚ ਵਿੱਚ ਪ੍ਰਤੀਤ ਹੋਣ ਲੱਗ ਪਏ, ਝੂਠਾ ਲੱਗੇ ਹੀ ਨਾ, ਭਾਵੇਂ ਹੋਵੇ ਝੂਠਾ ਵੀ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਸੰਸਾਰ ਵਿੱਚ ਰਹੇ ਤੇ ਸੰਸਾਰ ਦਾ ਨਾਟਕ ਜਦੋਂ ਖੇਡੇ ਨਾ, ਆਮ ਬੰਦੇ ਨੂੰ ਪਤਾ ਨਾ ਲੱਗੇ ਵੀ ਇਹ ਝੂਠਾ ਨਾਟਕ ਕਰ ਰਿਹਾ, ਸੱਚ ਵਿੱਚ ਹੀ ਪ੍ਰਤੀਤ ਹੋਵੇ। ਉਸੇ ਤਰ੍ਹਾਂ ਹੀ ਚਿਹਰਾ, ਉਸੇ ਤਰ੍ਹਾਂ ਹੀ ਦੁੱਖ ਸੁੱਖ ਲੱਗੇ ਉਸਨੂੰ ਵੀ ਵਾਪਰ ਰਿਹਾ ਹੈ, ਲੱਗੇ ਭਾਵੇਂ ਨਾ ਅੰਦਰੋਂ, ਪਰ ਮਹਿਸੂਸ ਹੋਵੇ ਵੇਖਣ ਵਾਲਿਆਂ ਨੂੰ ਕਿ ਇਹ ਤੇ ਆਮ ਹੀ ਸੰਸਾਰੀ ਜਿਵੇਂ ਦੂਸਰੇ ਨੇ ਉਸੇ ਤਰ੍ਹਾਂ ਦਾ ਇਹ ਹੈ। ਜੇ ਨਾਟਕ ਵਿੱਚ ਢਿੱਲਾਪਣ ਆ ਗਿਆ ਫਿਰ ਨਾਟਕ ਖੇਡਣ ਵਾਲਾ ਫੇਲ ਹੋ ਗਿਆ। ਜਦੋਂ ਵੀ ਨਾਟਕ ਖੇਡਿਆ ਜਾਂਦਾ ਹੈ ਉਹਦੇ ਤੋਂ ਪਹਿਲਾਂ ਉਹਦੀ ਰਹਿਸਲ ਅਭਿਆਸ ਕਰਕੇ ਵੇਖਿਆ ਜਾਂਦਾ ਹੈ ਵੀ ਇਹ ਜਿਹੜਾ ਪਾਤਰ ਹੈ, ਜਿਵੇਂ ਤੁਸੀਂ ਵੇਖਦੇ ਹੋ ਰਾਮਲੀਲਾ ਦੇ ਦਿਨ ਆਉਂਦੇ ਨੇ ਕੋਈ ਰਾਮਚੰਦਰ ਦਾ ਰੋਲ ਕਰਦਾ ਹੈ, ਕਿਸੇ ਡੂੰਘੇ ਥਾਂ ਤੇ ਉਹਨੂੰ ਪਤਾ ਵੀ ਹੁੰਦਾ ਵੀ ਮੈਂ ਰਾਮਚੰਦਰ ਨਹੀਂ ਹਾਂ, ਰਾਮਚੰਦਰ ਤੇ ਪਹਿਲਾਂ ਹੋ ਗਿਆ, ਮੈਂ ਰਾਮਚੰਦਰ ਨਹੀਂ, ਪਰ ਉਹਨੇ ਜਿਹੜੀ ਐਕਟਿੰਗ ਕਰਨੀ ਹੈ ਉਸ ਨਾਟਕ ਦੇ ਵਿੱਚ 100% ਉਹਨੇ ਪਤਾ ਨਹੀਂ ਲੱਗਣ ਦੇਣਾ ਕਿ ਮੈਂ ਰਾਮਚੰਦਰ ਨਹੀਂ ਹਾਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਜਿੰਨੇ ਵੀ ਕੋਈ ਪਤੀ ਹੈ, ਕੋਈ ਪਤਨੀ ਹੈ, ਕੋਈ ਪੁੱਤਰ ਹੈ, ਕੋਈ ਭਰਾ ਹੈ, ਇਹ ਇੱਕ ਨਾਟਕ ਖੇਡ ਰਹੇ ਨੇ, ਇਹਨੂੰ ਚੰਗੀ ਤਰ੍ਹਾਂ ਸਮਝ। ਪਰ ਇਹ ਨਾਟਕ ਇੰਨੀ ਬਿਹਤਰੀਨ ਤਰੀਕੇ ਨਾਲ ਖੇਡੀ ਕਿਸੇ ਨੂੰ ਪਤਾ ਨਾ ਲੱਗੇ ਕਿ ਤੂੰ ਨਾਟਕ ਖੇਡ ਰਿਹਾ, ਚੰਗੀ ਤਰ੍ਹਾਂ ਪਤਾ ਲੱਗੇ ਵਾਕਈ ਤੂੰ ਭਰਾ ਹੈ, ਵਾਕਈ ਤੂੰ ਪੁੱਤਰ ਹੈ, ਵਾਕਈ ਤੂੰ ਪਤਨੀ ਪਤੀ, ਉਸੇ ਤਰ੍ਹਾਂ ਹੀ ਲੱਗੇ। ਜੇ ਉਹਦੇ ਵਿੱਚ ਫਰਕ ਪੈ ਗਿਆ ਤੇ ਨਾਟਕ ਵਿੱਚੋਂ ਫੇਲ ਹੋ ਗਿਆ। ਪਰ ਜੇ ਤੂੰ ਇਹ ਵੀ ਸਮਝ ਲਿਆ ਕਿ ਮੈਂ ਵਾਕਈ ਪਤੀ ਪੁੱਤਰ ਪਤਨੀ ਹਾਂ, ਮੈਂ ਵਾਕਈ ਰਾਮਚੰਦਰ ਹਾਂ, ਇਹ ਵੀ ਤੇਰੀ ਮੂਰਖਤਾ ਹੈ, ਰਾਮਚੰਦਰ ਪਹਿਲਾਂ ਉਹਨੇ ਬੜਿਆ ਕਿਤੇ ਤੇ ਪਹਿਲਾਂ ਦਾ ਹੈ, ਮੈਂ ਤੇ ਸਿਰਫ ਨਾਟਕ ਕਰ ਰਿਹਾ। ਇਹ ਚੀਜ਼ਾਂ ਗੁਰੂ ਸਾਹਿਬ ਨੇ ਸਮਝਾਈਆਂ ਔਰ ਇਹ ਸਾਧ ਸੰਗਤ ਕੇਵਲ ਸਮਝਣ ਨਾਲ ਪੈਦਾ ਨਹੀਂ ਹੁੰਦੀਆਂ। ਇਹ ਜਦੋਂ ਕੋਈ ਨਾਮ ਦੇ ਅਭਿਆਸ ਦੁਆਰਾ ਗੁਰੂ ਸਾਹਿਬ ਦੀ ਮਤ ਲੈ ਕੇ ਜੀਵਨ ਵਿੱਚ ਕਮਾਉਂਦਾ ਤੇ ਤਾਂ ਪੈਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਜਦੋਂ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਗਿਆ ਨੂਰਾ ਮਾਹੀ ਫਤਿਹਗੜ੍ਹ ਸਾਹਿਬ ਤੋਂ ਤੇ ਸਤਿਗੁਰੂ ਬੈਠੇ ਸਨ ਬਾਹਰ, ਅੱਗੇ ਬੈਠ ਗਿਆ, ਹਜ਼ੂਰ ਨੇ ਪੁੱਛਿਆ ਦੱਸ ਨੂਰਿਆ ਕਿਵੇਂ ਕਿਵੇਂ ਵਾਪਰਿਆ ਕੀ ਹੋਇਆ। ਉਹ ਕਹਿਣ ਲੱਗਦਾ ਤੇ ਉਹਦਾ ਗਲਾ ਬੰਦ ਹੋ ਜਾਂਦਾ ਕਿਉਂਕਿ ਘਟਨਾ ਇੰਨੀ ਵੱਡੀ ਸੀ ਕਿ ਮਨੁੱਖੀ ਦਿਮਾਗ ਉਸ ਪ੍ਰੈਸ਼ਰ ਨੂੰ ਸਹਿਣ ਹੀ ਨਹੀਂ ਕਰਦਾ, ਸ਼ਬਦ ਖਤਮ ਹੋ ਜਾਂਦੇ। ਕਹਿਣ ਤੋਂ ਬਾਹਰ ਸੀ ਕਿ 7 ਤੇ 9 ਸਾਲ ਦੀਆਂ ਛੋਟੀਆਂ ਛੋਟੀਆਂ ਜਿੰਦਾਂ, ਔਰ ਉਸ ਵੇਲੇ ਦੇ ਇਤਿਹਾਸ ਵਿੱਚ ਕਿਤੇ ਵੀ ਇਹ ਸਜ਼ਾ ਦਿੱਤੀ ਹੋਈ ਮਿਲਦੀ ਨਹੀਂ। ਇਹ ਸਜ਼ਾ ਜਿਹੜੀ ਸੀ ਕੰਧਾਂ ਵਿੱਚ ਚਿਣਨ ਵਾਲੀ। ਤਾਂ ਉਹ ਕਹਿਣ ਲੱਗਦਾ ਤੇ ਫਿਰ ਇੱਕ ਵਾਰੀ ਕਹਿਣ ਦਾ ਯਤਨ ਕੀਤਾ, ਉਹਦਾ ਗਲਾ ਰੁਕ ਗਿਆ, ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ, ਉਹਦਾ ਗਲਾ ਰੁਕਿਆ। ਸਤਿਗੁਰਾਂ ਨੇ ਵੇਖਿਆ ਵੀ ਇਹਦੇ ਸਹਿਣ ਤੋਂ ਬਾਹਰ ਹੋ ਗਈ ਗੱਲ। ਸਤਿਗੁਰੂ ਕਲਗੀਆਂ ਵਾਲੇ ਨੇ ਆਪਣੀ ਸੱਤਿਆ ਬਖਸ਼ਿਸ਼ ਕਰਕੇ ਆਪਣੀ ਤਾਕਤ ਦੇ ਕੇ ਨੂਰੇ ਨੂੰ ਬੋਲਣ ਦੀ ਸਮਰੱਥਾ ਬਖਸ਼ੀ। ਉਹਦੇ ਤੋਂ ਬੋਲਿਆ ਨਹੀਂ ਸੀ ਜਾਂਦਾ, ਖਬਰ ਨਹੀਂ ਸੀ ਦਿੱਤੀ ਜਾ ਸਕਦੀ ਸਾਹਿਬਜ਼ਾਦਿਆਂ। ਜਦੋਂ ਬੋਲਿਆ ਤੇ ਬਹੁਤ ਕਹਿੰਦੇ ਰੋਇਆ ਵੀ ਕਿ ਮਹਾਰਾਜ ਇਸ ਤਰ੍ਹਾਂ ਵਾਪਰਿਆ, ਹੈਰਾਨੀ ਦੀ ਗੱਲ, ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਾਸਤੇ ਕਿਸੇ ਜ਼ਮੀਨ ਵੀ ਨਹੀਂ ਦਿੱਤੀ, ਉਹ ਵੀ ਖਰੀਦਣੀ ਪਈ ਟੋਡਰਮੱਲ ਨੂੰ। ਸਤਿਗੁਰੂ ਉਸੇ ਤਰ੍ਹਾਂ ਬੈਠੇ ਨੇ, ਕਾਈ ਦਾ ਬੂਟਾ ਪੁੱਟਿਆ ਤੇ ਨਾਲ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੂਰਿਆ ਇਹ ਇੱਕ ਨਾਟਕ ਸੀ, ਇੱਕ ਤਮਾਸ਼ਾ ਸੀ, ਮੈਂ ਵੇਖਣ ਆਇਆ ਸੀ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤੇ ਤਮਾਸ਼ਾ ਇੰਨਾ ਸੂਖਸ਼ਮ ਹੁੰਦਾ, ਉਹਦੇ ਵਿੱਚ ਪਤਾ ਵੀ ਨਹੀਂ ਲੱਗਣਾ ਚਾਹੀਦਾ, ਪਰ ਤਮਾਸ਼ਾ ਹੁੰਦਾ ਝੂਠਾ ਹੀ ਹੈ। ਕੋਈ ਪੁੱਤਰ ਹੈ, ਕੋਈ ਭਰਾ ਹੈ, ਕੋਈ ਕੁਝ ਹੈ, ਪਰ ਇਹ ਤਮਾਸ਼ਾ ਤਮਾਸ਼ਾ ਸਮਝ ਲੈਣਾ ਕੁਝ ਵਿਰਲੇ ਲੋਕਾਂ ਦੇ ਹਿੱਸੇ ਵਿੱਚ ਆਇਆ, ਬਹੁਤ ਔਖੀ ਗੱਲ ਹੈ। ਸੰਸਾਰ ਦੇ ਵਿੱਚ ਰਹਿ ਕੇ ਇਹਨੂੰ ਤਮਾਸ਼ਾ ਸਮਝਣਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਇਸ ਕਰਕੇ ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ, ਬ੍ਰਹਮਾ ਨੇ ਵੀ ਸਰੀਰ ਧਾਰਨ ਕੀਤਾ, ਉਹਦੇ ਤੋਂ 4 ਵੇਦ ਉਚਾਰੇ ਗਏ, ਉਹ ਵੀ ਤਾਂ ਕਾਲ ਦੇ ਰਾਹੀਂ ਪੈਦਾ ਹੋਇਆ। ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਦੁਆਰਾ ਹੀ ਸ਼ਿਵਜੀ ਪੈਦਾ ਹੋਇਆ, ਸ਼ਬਦ ਦੁਆਰਾ ਹੀ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਇਸ ਸ਼ਬਦ ਦੀ ਸ਼ਕਤੀ ਦੁਆਰਾ ਹੀ ਯਾਨੀ ਕਿ ਵਿਸ਼ਨੂੰ ਪੈਦਾ ਹੋਇਆ, ਯਾਨੀ ਕਿ ਸੁਪਰੀਮ ਪਾਵਰ ਸਾਰੇ ਦੇਵਤਿਆਂ ਮੁਨੀਆਂ ਰਿਸ਼ੀਆਂ ਦੇ ਜਿੰਨੇ ਵੀ ਇਸ ਧਰਤੀ ਤੇ ਆਏ ਨੇ ਉਹਨਾਂ ਦੀ ਜਿਹੜਾ ਕੇਂਦਰ ਹੈ ਜਿਹਦੇ ਵਿੱਚੋਂ ਬਣੇ ਨੇ ਉਹ ਸ਼ਬਦ ਹੈ। ਤਾਂ ਹੀ ਗੁਰੂਆਂ ਦੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ। ਗੁਰੂ ਬਹੁਤ ਹੋਏ ਨੇ, ਗੁਰੂ 10 ਹੋਏ ਨੇ, ਜਾਂ ਇਸ ਤਰ੍ਹਾਂ ਸਤਿਗੁਰੂ ਜਿੰਨੇ ਹੋਏ ਨੇ ਉਹਨਾਂ ਗੁਰੂਆਂ ਨੇ ਕਿਸੇ ਨਾ ਕਿਸੇ ਦੇ ਅੱਗੇ ਨਮਸਕਾਰ ਕੀਤੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਰਿਆਂ ਨੇ ਨਮਸਕਾਰ ਕੀਤੀ ਹੈ। ਸ਼ਬਦ ਨੂੰ ਨਮਸਕਾਰ ਸਾਰਿਆਂ ਨੇ ਕੀਤੀ, ਪਰ ਸ਼ਬਦ ਨੇ ਕਿਸੇ ਨੂੰ ਨਮਸਕਾਰ ਨਹੀਂ ਕੀਤੀ, ਉਹ ਸਭ ਤੋਂ ਵੱਡਾ ਹੈ, ਪੂਰਾ ਗੁਰੂ ਹੈ। ਇਸ ਸਕਲ ਕਾਲ ਕਾ ਕੀਆ ਤਮਾਸ਼ਾ, ਸਾਰੀ ਸ੍ਰਿਸ਼ਟੀ ਕਹਿੰਦੇ ਸ਼ਬਦ ਦੇ ਇੱਕ ਤਮਾਸ਼ੇ ਦਾ ਰੂਪ ਹੈ, ਪਰਮਾਤਮਾ ਦੇ ਤਮਾਸ਼ੇ ਦਾ ਰੂਪ ਹੈ। ਜਵਨ ਕਾਲ ਜੋਗੀ ਸ਼ਿਵ ਕੀਓ, ਜਿਸ ਕਾਲ ਨੇ ਜਿਸ ਸ਼ਬਦ ਨੇ ਸ਼ਿਵਜੀ ਨੂੰ ਯੋਗੀ ਬਣਾ ਦਿੱਤਾ। ਬੜਾ ਵੱਡਾ ਯੋਗੀ ਸੀ, ਧਿਆਨ ਉਹਦਾ ਬਹੁਤ ਪਰਪੱਕ ਸੀ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨੇ ਜੋ ਗਾਵੈ। ਗੁਰੂ ਅਮਰਦਾਸ ਜੀ ਦੀ ਉਪਮਾ ਕਰਦੇ ਹੋਏ ਭੱਟ ਕਹਿੰਦੇ ਨੇ ਕਿ ਸ਼ਿਵਜੀ ਕੋਲ ਧਿਆਨ ਬੜਾ ਸੀ, ਤਾੜੀ ਬੜੀ ਲਾਉਂਦਾ ਸੀ, ਧਿਆਨ ਬੜਾ ਜਮਾਉਂਦਾ ਸੀ, ਉਹਨੂੰ ਯੋਗੀ ਬਣਾਇਆ ਨਾਮ ਨੇ, ਸ਼ਬਦ ਨੇ। ਵੇਦ ਰਾਜ ਵੇਦਾਂ ਨੂੰ ਰਚਣ ਵਾਲੇ ਬ੍ਰਹਮਾ, ਬ੍ਰਹਮਾ ਜੂ ਥੀਓ, ਉਸ ਬ੍ਰਹਮਾ ਨੂੰ ਵੀ ਉਸ ਸ਼ਬਦ ਨੇ ਉਤਪੱਤ ਕੀਤਾ, ਬਣਾਇਆ। ਜਵਨ ਕਾਲ ਸਭ ਲੋਕ ਸਵਾਰਾ, ਫਿਰ ਕਹਿੰਦੇ ਉਹ ਦੇਵਤਿਆਂ ਵਾਲਾ ਕੋਈ ਰੱਬ ਵੱਖਰਾ ਨਹੀਂ ਉਹਨਾਂ ਨੂੰ ਬਣਾਉਣ ਵਾਲਾ, ਉਸੇ ਨੇ ਸਾਰਿਆਂ ਨੂੰ ਬਣਾ ਦਿੱਤਾ, ਸਾਰੇ ਲੋਕਾਂ ਨੂੰ। ਜਵਨ ਕਾਲ ਸਭ ਲੋਕ ਸਵਾਰਾ, ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਤਾਂ ਹੈ ਹਮਾਰਾ, ਉਸ ਕਾਲ ਨੂੰ ਉਸ ਸ਼ਬਦ ਨੂੰ ਸਾਡੀ ਨਮਸਕਾਰ ਹੈ, ਉਹ ਪਰਮਾਤਮਾ ਦੀ ਸ਼ਕਤੀ ਨੂੰ ਨਾਮ ਨੂੰ ਸਾਡੀ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਣਾਇਓ, ਫਿਰ ਉਸੇ ਕਾਲ ਨੇ ਉਸੇ ਸ਼ਬਦ ਨੇ ਸਾਰਾ ਜਗਤ ਬਣਾਇਆ। ਇਹ ਜੇ ਮੈਂ ਜਿਹੜੇ ਅਰਥ ਆਪ ਜੀ ਨਾਲ ਸਾਂਝੇ ਕਰ ਰਿਹਾ ਵੀ ਕਾਲ ਦੇ ਅਰਥ ਸ਼ਬਦ ਨੇ, ਇਹ ਇਸੇ ਆਧਾਰ ਤੇ ਨੇ कि जे जगत काल ने बनाया है, ते गुरु ग्रंथ साहिब जी कह रहे ने कीता पछाओ एको कवाओ तिस्ते होए लख दरियाओ। उत्पत परलो शब्दे होवे, शब्दे ही फिर उपत होवे, उहदे विचों सारी उत्पत्ति हो रही है। जिन्हों गुरु गोबिंद सिंह कह रहे ने जवन काल सब जगत बनायो, देव दैत जच्छन उपजायो, देवते भी दैत भी जच्छ भी सारे उन्हें पैदा किते हन। आद अंत एक अवतारा, आद तो लैके अंत तक एक अवतार है। ये मैं बेनती पहला भी कर चुका, अवतार उसनू कहिंदे ने जिहड़ा उपजिया प्रगट होया है, जिहड़ा बनाया गया है। इसलिए जिहड़ा एक काल है, जिहड़ा शब्द है, ये उत्पत्त होया, पर ये साडे वर्गी उत्पत्ति नहीं कि जिहड़ा पैदा होवे ते खत्म हो जाए, पैदा होवे ते खत्म हो जाए। ये ऐसी उत्पत्ति है जो निरंतर रहिंदी है। नाम रहो साधु रहो, रहो गुर गोबिंद कहो नानक ए जगत मैं किन जपियो गुरमंत। ए आद तो लैके अंत तक इको ही अवतार है, इको ही गुरु है। सोई गुरु समझियो हो हमारा, साडा गुरु ओही है। जिवें गुरु गोबिंद सिंह पातशाह दसाई पातशाह नौ पातशाह नूं नमस्कार करदे ने, गुरु नानक देव जी तो लैके गुरु तेग बहादुर साहिब पातशाह तक नमस्कार करदे ने। उस जिन्हों कह रहे ने ओ साडा गुरु है नाम, उन्हें वो शरीर धारण किए ने उस नाम ने। आप नारायण कला धार जग में परवरियो, उसनू नमस्कार कर रहे ने, उहदे अगे झुकते ने। और इन्हां तिन्ने ही संतां दे विच गुरु साहब ने किसी देवते का वैसे विरोध नहीं, अपमान नहीं किया। एक तरीका है कि उन्होंने इहदे विच जिहड़ी विशेषता है कि उच्चा है नाम, जिन्हें सारे देवते बनाए, सारे लोग पैदा किते और संसार दे लोकां नूं कह रहे ने, उस एक नाल जुड़ना चाहिदा है, एक नाल सांझ पाउणी चाहीदी है। दो तरीके सानू सतगुरां ने दिते ने, शब्द नाल जुड़ना ते संगत करनी उहनां दी जिन्हां दे मन विच शब्द प्रगट हो गया, नाम टिक गया, तां कि इस राह दे विच सुखालापन आ सके। सो सतगुरां दे इन्हां पावन पवित्र बचनां विच संखेप ए भाव है, जीवन दे विच धारण करिए, गुरु साहिब दे चरणां विच अरदास करिए कि ए पावन पवित्र उपदेश असी अपने जीवन विच कमा भी सकीए। ए सतगुरां दे चरणां विच बेनती है।